ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਵਾਂ ਦਾ ਭਲਾ ਕਰਦਿਆਂ ਕਸ਼ਮੀਰ ਪਹੁੰਚੇ ਸ਼੍ਰੀਨਗਰ ਸ਼ਹਿਰ ਚ ਮਾਈ ਭਾਗ ਭਰੀ ਦੇ ਘਰ ਚਰਨ ਪਾ ਕੇ ਮਾਈ ਨੂੰ ਦਰਸ਼ਨ ਦਿੱਤੇ ਹਨ। ਮਾਈ ਦੀ ਭਾਵਨਾ ਪੂਰਨ ਕੀਤੀ ਹੈ। ਭਾਈ ਸੇਵਾ ਦਾਸ ਜੀ ਨੂੰ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ। ਮਾਈ ਵੱਲੋਂ ਬਣਾਇਆ ਗਿਆ ਜੋ ਬਸਤਰ ਸੀ ਉਹ ਸਤਿਗੁਰੂ ਜੀ ਨੇ ਸਵੀਕਾਰ ਕੀਤਾ, ਅੰਗੀਕਾਰ ਕੀਤਾ। ਕਸ਼ਮੀਰ ਸ਼ਹਿਰ ਦੇ ਨੇੜੇ ਤੇੜੇ ਕਸ਼ਮੀਰ ਦੇਸ਼ ਦੀਆਂ ਸੰਗਤਾਂ ਜਿਹਨਾਂ ਜਿਹਨਾਂ ਨੂੰ ਖਬਰ ਹੋਈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਕਰਕੇ ਆਏ ਹਨ, ਸਭ ਦਰਸ਼ਨਾਂ ਨੂੰ ਹੁੰਮ ਹੁਮਾ ਕੇ ਪੁੱਜੇ ਨੇ। ਕਸ਼ਮੀਰ ਦੇਸ਼ ਦੇ ਫਲ, ਉਥੋਂ ਦੇ ਮੇਵੇ, ਹੋਰ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਗੁਰਸਿੱਖ ਗੁਰੂ ਚਰਨਾਂ ਚ ਹਾਜ਼ਰ ਹੋਏ ਹਨ। ਸਭ ਨੇ ਦਰਸ਼ਨ ਦਿਦਾਰੇ ਕੀਤੇ ਨੇ। ਗੁਰਸਿੱਖ ਅਸਚਰਜ ਵਿੱਚ ਹਨ ਕਿ ਸਤਿਗੁਰੂ ਜੀ ਪਰਮ ਦਿਆਲੂ ਹਨ, ਕਿਰਪਾਲੂ ਹਨ। ਕੇਵਲ ਮਾਈ ਭਾਗ ਭਰੀ ਦੀ ਭਾਵਨਾ ਪੂਰਨ ਕਰਨ ਲਈ ਉਹਦੇ ਵੱਲੋਂ ਬਣਾਏ ਗਏ ਬਸਤਰ ਅੰਗੀਕਾਰ ਕਰਨ ਲਈ ਕਿਤਨਾ ਲੰਮਾ ਪਿੰਡਾ ਪਹਾੜਾਂ ਦਾ ਇਹ ਰਸਤਾ ਤੈਅ ਕਰਕੇ ਆਏ ਹਨ। ਸਤਿਗੁਰੂ ਕੇਵਲ ਭਾਵਨਾ ਤੇ ਪ੍ਰੇਮ ਵੇਖਦੇ ਹਨ, ਇਹ ਨਹੀਂ ਵੇਖਦੇ ਕੋਈ ਅਮੀਰ ਹੈ, ਗਰੀਬ ਹੈ, ਰਾਜਾ ਹੈ, ਰੰਕ ਹੈ, ਨਰ ਹੈ ਜਾਂ ਇਸਤਰੀ ਜਾਂ ਪੁਰਖ ਹੈ। ਕੇਵਲ ਤਾਂ ਕੇਵਲ ਹਿਰਦੇ ਦੀ ਭਾਵਨਾ ਤੇ ਪ੍ਰੇਮ ਵੇਖ ਕੇ ਸਤਿਗੁਰੂ ਜੀ ਦਰਸ਼ਨ ਦਿੰਦੇ ਹਨ। ਇਹ ਚਰਚਾ ਕਸ਼ਮੀਰ ਦੇਸ਼ ਵਿੱਚ ਸਭ ਇਲਾਕੇ ਵਿੱਚ ਚੱਲ ਰਹੀ ਹੈ। ਸਤਿਗੁਰੂ ਜੀ ਕਸ਼ਮੀਰ ਦੇ ਸਿੱਖਾਂ ਨੂੰ ਕਿਰਤਾਰਥ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗਰੀਬ ਨਵਾਜ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਵਾਸੇ ਦਿਓਸ ਕਿਤੇ ਕ,
ਇਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਸ਼ਮੀਰ ਦੇਸ਼ ਵਿੱਚ ਕੁਝ ਦਿਨ ਸਤਿਗੁਰੂ ਜੀ ਨੇ ਨਿਵਾਸ ਰੱਖਿਆ, ਉਸੇ ਤਰ੍ਹਾਂ ਮਹਾਰਾਜ ਜੀ ਨਿਵਾਸ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ।
ਦਰਸਹ ਸਿੱਖ ਨਿਹਾਲ ਹੋਏ ਕੇ ਟਿਕ ਲਹਿਓ ਵਿਵੇਕ,
ਗ੍ਰੰਥ ਸਿੱਖ ਮਾਈ ਭਾਈ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ। ਦਰਸ਼ਨ ਕਰਕੇ ਗੁਰਸਿੱਖ ਨਿਹਾਲ ਹੋ ਰਹੇ ਹਨ, ਅਨੇਕਾਂ ਨੂੰ ਸਤਿਗੁਰਾਂ ਦੇ ਚਰਨਾਂ ਚ ਵਿਵੇਕ ਪ੍ਰਾਪਤ ਹੋ ਰਿਹਾ। ਵਿਵੇਕ ਦਾਨ ਜੋ ਆਪਾਂ ਰੋਜ਼ ਅਰਦਾਸ ਵਿੱਚ ਗੁਰੂ ਪਾਤਸ਼ਾਹ ਦੇ ਚਰਨਾਂ ਚੋਂ ਮੰਗਦੇ ਹਾਂ, ਇਹ ਬੜਾ ਵੱਡਾ ਦਾਨ ਹੈ, ਵਿਵੇਕ ਦਾਨ। ਤੋ ਗੁਰਸਿੱਖ ਗੁਰੂ ਪਾਤਸ਼ਾਹ ਦੇ ਚਰਨਾਂ ਚੋਂ ਵਿਵੇਕ ਪ੍ਰਾਪਤ ਕਰ ਰਹੇ ਨੇ। ਵਿਵੇਕ ਕਿਸ ਨੂੰ ਕਹਿੰਦੇ ਹਨ? ਬਿਬ ਨਾਮ ਦੋ ਦਾ ਹੈ, ਏਕ ਨਾਮ ਇੱਕ ਦਾ ਹੈ। ਜੋ ਬੱਬੇ ਦੇ ਦੂਸਰੇ ਬੱਬੇ ਉੱਤੇ ਲਾਂ ਲੱਗੀ ਹੈ ਨਾ, ਉਹਦੇ ਚੋਂ ਈੜੀ ਦੀ ਜਿਹੜੀ ਆਵਾਜ਼ ਹੈ ਉਹ ਲੁਪਤ ਹੈ। ਬਿਬ ਏਕ, ਬਿਬ ਦੋ ਨੂੰ ਕਹਿੰਦੇ, ਜਿਹੜਾ ਦੋ ਨੂੰ ਛੱਡ ਕੇ ਇੱਕ ਦਾ ਗਿਆਨ ਗ੍ਰਹਿਣ ਕਰ ਲਵੇ, ਇੱਕ ਤੇ ਨਿਸ਼ਚਾ ਕਰ ਲਵੇ, ਉਹਨੂੰ ਕਹਿੰਦੇ ਨੇ ਵਿਵੇਕੀ। ਜਿਵੇਂ ਪਾਤਸ਼ਾਹ ਦੇ ਬਚਨ ਨੇ, ਨਕਟੀ ਕੋ ਠਨਗਨ ਬਾਡਾ ਡੂ ਕਿਨਹੈ ਵਿਵੇਕੀ ਕਾਟੀ ਤੂੰ। ਵਿਵੇਕੀ ਉਹ ਹੈ ਜਿਹਦੇ ਅੰਦਰ ਦੋ ਦੀ ਦੁਬਧਾ ਚਲੀ ਜਾਏ ਤੇ ਇੱਕ ਤੇ ਨਿਸ਼ਚਾ ਬਣ ਜਾਏ। ਸਾਡੇ ਅੰਦਰ ਦੋ ਦਾ ਹੀ ਖਿਆਲ ਹੈ, ਇਹ ਸੱਚ ਹੈ ਇਹ ਝੂਠ ਹੈ, ਇਹ ਦੁਬਧਾ ਹੋ ਗਈ ਨਾ। ਝੂਠ ਨੂੰ ਛੱਡ ਕੇ ਸੱਚ ਨੂੰ ਗ੍ਰਹਿਣ ਕਰ ਲੈਣਾ, ਇਹਨੂੰ ਕਹਿੰਦੇ ਨੇ ਵਿਵੇਕ। ਤੋ ਵਿਵੇਕ ਖਾਣ ਦਾ ਵੀ ਹੈ, ਕੀ ਖਾਣਾ ਕੀ ਨਹੀਂ ਖਾਣਾ ਇਹਦਾ ਵੀ ਵਿਵੇਕ ਹੋਣਾ ਚਾਹੀਦਾ। ਵਿਵੇਕ ਵੇਖਣ ਦਾ ਵੀ ਹੈ, ਕੀ ਵੇਖਣਾ ਕੀ ਨਹੀਂ ਵੇਖਣਾ। ਵਿਵੇਕ ਸੁਣਨ ਦਾ ਵੀ ਹੈ, ਸੁਣਨਾ ਕੀ ਹੈ ਔਰ ਕੀ ਨਹੀਂ ਸੁਣਨਾ। ਇਹ ਸਾਡੇ ਸਰੀਰ ਦੇ ਪੰਜੇ ਗਿਆਨ ਇੰਦਰੀਆਂ ਦਾ ਵੀ ਵਿਵੇਕ ਹੈ, ਕਰਮ ਇੰਦਰੀਆਂ ਦਾ ਵੀ ਵਿਵੇਕ ਹੈ। ਤੋ ਵਿਵੇਕ ਦੀ ਖੇਡ ਅੱਗੇ ਤੋਂ ਅੱਗੇ ਸੂਕਸ਼ਮ ਤੋਂ ਸੂਕਸ਼ਮ ਹੁੰਦੀ ਚਲੀ ਜਾਂਦੀ ਹੈ। ਤੋ ਬੇਅੰਤ ਗੁਰੂ ਕੇ ਸਿੱਖ ਮਾਈ ਭਾਈ ਸਤਿਗੁਰੂ ਜੀ ਦੇ ਚਰਨਾਂ ਚੋਂ ਵਿਵੇਕ ਪ੍ਰਾਪਤ ਕਰਕੇ ਨਿਹਾਲ ਹੋ ਰਹੇ ਨੇ।
ਚੌਪਈ ਕਿਸ ਕੋ ਪ੍ਰਾਪਤ ਸਤ ਸੰਤੋਸ਼,
ਕਿਸੇ ਨੂੰ ਸਤਿਗੁਰਾਂ ਦੇ ਚਰਨਾਂ ਚੋਂ ਸਤ और संतोष दी प्राप्ति हो रही है।
को ब्रह्म ज्ञानी पए अदोष,
कई बिना दोषा तो रहत हो के दोषा तो मुक्त हो के ब्रह्म ज्ञानी हो गए। छेवे पातशाह दे चरना चा के कितनिया नु ब्रह्म ज्ञान दी प्राप्ति हो गई।
सत नाम सिमरन किस पावा,
किसे नु सच्चे नाम दा सिमरन प्राप्त होया, क्योंकि हर एक दी आपो अपनी अवस्था, जैसा जैसा कोई अधिकारी है उन्हों हो जी दात गुरु चरना च मिलदी है। कितनिया नु सच्चे नाम दी दात महाराज गुरु हरगोबिंद साहब दे चरना चो सिखी धारण करके होई।
निस दिन उल अंतर लिव लावा,
जिन्हां नू सच्चे नाम दा दान मिलिया उन्हां ने रात दिन अठे पैर अपने अंदर नाम नाल लिव ला ले। उन्हां दी लिव हरि अकाल पुरख परमेश्वर दे नाम दे विच अठे पैर वास्ते लग गई।
उचित मुक्त के तिक पए,
कितने ही प्राणी जेड़े मुक्ति दे उचित हो गए, मुक्ति दे अधिकारी हो गए।
गुर संगत ते दोषन है,
सतगुरां दी संगत करके महाराज जी दी संगत दे प्रताप सदका गुरु साहब जी दे जितने भी सतसंगी गुरु दी संगत करन वाले सन सब दे दोष है दा मतलब हुंदा कटे गए, दोषा दा नाश हो गया जिन्हां गुरु की संगत कीती।
एक दिश ते सिख आवत ब्रिंद,
एता एक दिशा तो बेअंत गुर सिख वहीरा कत के महाराज जी दे दर्शना नु पिंडा नगरा शहरा चो आ रहे ने।
पासन मध को भरे ओ बिलंद,
पहले इसे तरह ना कुछ संगत आ रही सी, उन्हां विचो एक सिख महाराज छेवे पातशाह जी दे दर्शना नु आ रहा है। ओदे कोल बहुत वधिया कीमती शहद, कीमती शहद दा मतलब हुंदा शहद भी कई तरह दा हुंदा, जेड़ा सब तो वधिया शहद मन्या जांदा ओ निक्की मक्खी दा, जिन्हों आम करके अपने पंजाब दी भाषा विच बिल माखी ओदा शहद कह दिंदे आ। ओ जंगली मक्खी निक्की मक्खी हुंदी, ओदा शहद बहुत गुणकारी हुंदा, तो ओ शहद ओ सिख ने एक भांडे दे विच पाया होया बर्तन च, छेवे पातशाह जी वास्ते बड़ी मेहनत करके चो के लैके आ रहा है।
मग मह घर रह कट्टू शाह,
जेड़े रस्ते आ रहा सी महाराज जी दे दर्शना नू, उसे रस्ते विच महान ब्रह्म ज्ञानी गुर सिख भाई कट्टू शाह जी रहिंदे सन, उना दा घर सी रस्ते विच।
ब्रह्म ज्ञान जिसके उर माहो,
भाई कट्टू शाह जी कोई छोटी अवस्था दे मालक नहीं सन, भाई कट्टू शाह जी ब्रह्म ज्ञानी महापुरख सन, ते ब्रह्म ज्ञानी दी पदवी बहुत उच्ची पदवी हुंदी। ब्रह्म ज्ञानी सब सृष्ट का करता, एडी बड़ी ताकत दा मालक हुंदा है। ब्रह्म ज्ञानी आप परमेश्वर दी खेड दा मालक हुंदा है। तो भाई कट्टू शाह जी जो पूर्ण ब्रह्म ज्ञानी महापुरख ने, उन्हां दा घर सी रस्ते विच।
इसके सदन रहे सिख सोई,
ए जेड़े सिख शहद लैके जा रहे सन, इन्हां नूं कोई शाम दा समा हो गया, इन्हां आख्या चलो अज रात इत्थे भाई कट्टू शाह कोल बसेरा कर दे। भाई साहब जी ने टिकाणा बनाया होया सी, आउंदे जांदे सिखां लई मुसाफरां लई रहण बसेरा सी, उन्हां दी सेवा टहल करदे सी। इन्हां ने विचार कीती कि अज पेंडा लमेरा हो जाणा जांदिआं, तो अज दा जिहड़ा दिन है ਇਹ ਭਾਈ ਕੱਟੂ ਸ਼ਾਹ ਦੇ ਕੋਲ ਰਹਿ ਕੇ ਬਤੀਤ ਕਰਾਂਗੇ।
ਨਿਸਾ ਬਿਤਾਏ ਚਲ ਹੈ ਮਗ ਜੋਈ,
ਰਾਤ ਇਹਨਾਂ ਦੇ ਘਰ ਬਤੀਤ ਕਰਕੇ ਤੇ ਕੱਲ ਸਵੇਰੇ ਚਾਲਾ ਮਾਰਾਂਗੇ ਔਰ ਚੱਲ ਕੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਾਂਗੇ।
ਕੱਟੂ ਸ਼ਾਹ ਸੇਵ ਸਭ ਕਰੀ,
ਇਹ ਭਾਵਨਾ ਮਨ ਚ ਰੱਖ ਕੇ ਭਾਈ ਕੱਟੂ ਸ਼ਾਹ ਦੇ ਘਰੇ ਜਿੰਨੇ ਸਿੱਖ ਸੀ ਉਤਰ ਗਏ, ਰਾਤ ਉੱਥੇ ਟਿਕਣਾ ਸੀ ਵਿਸ਼ਰਾਮ ਕਰਨ ਵਾਸਤੇ ਉੱਥੇ ਆਸਣ ਲਾ ਲਏ। ਭਾਈ ਕੱਟੂ ਸ਼ਾਹ ਜੀ ਨੇ ਬੜੇ ਪ੍ਰੇਮ ਨਾਲ ਇਹਨਾਂ ਸਾਰੇ ਸਿੱਖਾਂ ਦੀ ਸੰਗਤ ਦੀ ਪਹਿਲ ਸੇਵਾ ਜਥਾ ਸ਼ਕਤ ਜਿੰਨੀ ਕੁ ਸਮਰੱਥਾ ਸੀ ਉਹ ਸੇਵਾ ਕੀਤੀ।
ਗੁਰ ਸੰਗਤ ਲੱਖ ਸ਼ਰਧਾ ਧਰੀ,
ਭਾਈ ਕੱਟੂ ਸ਼ਾਹ ਦੇ ਮਨ ਚ ਬੜੀ ਸ਼ਰਧਾ ਵੀ ਗੁਰੂ ਕੀ ਸੰਗਤ ਹੈ, ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਜਾ ਰਹੇ ਨੇ ਗੁਰੂ ਕੇ ਸਿੱਖ ਨੇ, ਬੜੀ ਭਾਵਨਾ ਨਾਲ ਭਾਈ ਕੱਟੂ ਸ਼ਾਹ ਨੇ ਗੁਰੂ ਕੀ ਸੰਗਤ ਜਾਣ ਕੇ ਸੇਵਾ ਕੀਤੀ।
ਖਾਨ ਪਾਨ ਆਛੇ ਕਰਵਾਏ,
ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ, ਖਾਨ ਪਾਨ ਬੜੀ ਭਲੀ ਪ੍ਰਕਾਰ ਨਾਲ ਤਿਆਰ ਕਰਕੇ ਉਹ ਭਾਈ ਕੱਟੂ ਸ਼ਾਹ ਨੇ ਨਾ ਸਾਰੇ ਸਿੱਖਾਂ ਨੂੰ ਪ੍ਰਸ਼ਾਦਾ ਚਕਾਇਆ।
ਸੁਪਤਨ ਕੋ ਦੀਨੀ ਸ਼ੁਭ ਥਾਏ।
ਫਿਰ ਆਰਾਮ ਕਰਨ ਲਈ ਰਾਤ ਦਾ ਸਮਾਂ ਸੌਣ ਵਾਸਤੇ ਸੋਹਣੇ ਮੰਜੇ ਬਿਸਤਰੇ ਉਹਦਾ ਪ੍ਰਬੰਧ ਕਰਕੇ ਦਿੱਤਾ।
ਭਾਈ ਪ੍ਰਾਤ ਉੱਠ ਸੰਗਤ ਸਾਰੀ।
ਰਾਤ ਨੂੰ ਇਹ ਸਾਰੀ ਸੰਗਤ ਨੇ ਭਾਈ ਕੱਟੂ ਸ਼ਾਹ ਦੇ ਘਰ ਬਤੀਤ ਕੀਤੀ। ਅਗਲੇ ਦਿਨ ਸੁਬਾਹ ਉੱਠ ਕੇ ਇਹਨਾਂ ਨੇ ਤਿਆਰੀ ਕੀਤੀ।
ਕਿਰਿਆ ਇਸ਼ਨਾਨ ਆਦਿ ਸਭ ਧਾਰੀ।
ਸਰੀਰ ਦੀ ਕਿਰਿਆ ਸੋਧੀ, ਇਸ਼ਨਾਨ ਪਾਨ ਕੀਤੇ।
ਜਬ ਹੋਏ ਚਲ ਬੇ ਕਹੋ ਤਿਆਰੀ।
ਜਦੋਂ ਦਿਨ ਚੜਿਆ ਇਹਨਾਂ ਨੇ ਆਖਿਆ ਕਿ ਹੁਣ ਆਪਾਂ ਚਾਲਾ ਮਾਰੀਏ। ਜਦੋਂ ਚੱਲਣ ਵਾਸਤੇ ਸਾਰੀ ਸੰਗਤ ਤਿਆਰ ਹੋਈ।
ਬਾਨੀ ਕੱਟੂ ਸ਼ਾਹ ਹੋਏ ਉਚਾਰੀ।
ਭਾਈ ਕੱਟੂ ਸ਼ਾਹ ਜੀ ਸੰਗਤ ਨੂੰ ਵਿਦਾ ਕਰਨ ਵਾਸਤੇ ਆਏ। ਜਿੰਨੇ ਸਿੱਖ ਸੀ ਸਾਰੇ ਸਿੱਖਾਂ ਨੂੰ, ਸਾਰੀ ਸੰਗਤ ਨੂੰ ਭਾਈ ਕੱਟੂ ਸ਼ਾਹ ਜੀ ਨੇ ਹੱਥ ਜੋੜੇ ਤੇ ਬੇਨਤੀ ਕਰਕੇ ਕਹਿਣ ਲੱਗੇ।
ਇਸ ਬਾਸਨ ਮਹਿ ਕਿਆ ਲੈ ਆਏ।
ਸਿੱਖ ਨੇ ਉਹ ਸ਼ਹਿਤ ਵਾਲਾ ਭਾਂਡਾ ਫੜਿਆ ਸੀ ਹੱਥ ਵਿਚ, ਉਹ ਵੇਖ ਕੇ ਨਾ ਭਾਈ ਕੱਟੂ ਸ਼ਾਹ ਜੀ ਨੇ ਪੁੱਛ ਲਿਆ ਸੁਭਾਵਕ। ਕਹਿੰਦੇ ਹਾਂ ਭਾਈ ਸਿੱਖਾ, ਇਹ ਭਾਂਡੇ ਵਿਚ ਕੀ ਲੈ ਕੇ ਆਇਆ?
ਭੋ ਗੁਰ ਸਿੱਖ ਹੋਦੇ ਹੋ ਦਿਖਾਏ।
ਕਾਫੀ ਵੱਡਾ ਭਾਂਡਾ ਸੀ, ਸ਼ਹਿਤ ਦਾ ਭਰਿਆ ਹੋਇਆ ਸੀ। ਕਹਿਣ ਲੱਗਾ ਸਿੱਖੋ ਇਹ ਕੀ ਲੈ ਕੇ ਆਇਓ ਗੁਰੂ ਪਾਤਸ਼ਾਹ ਲਈ, ਮੈਨੂੰ ਵੀ ਵਿਖਾਓ।
ਸੁਣ ਕਰ ਕਹਿਓ ਮਦ ਸ਼ੁਭ ਜਾਤ।
ਇੱਕ ਸਿੱਖ ਉਹਨਾਂ ਵਿਚੋਂ ਬੋਲਿਆ, ਲਿਆਏ ਤਾਂ ਕਈ ਜਣੇ ਇਕੱਠੇ ਹੋ ਕੇ ਸੀ, ਵੱਡਾ ਭਾਂਡਾ ਸੀ ਸ਼ਹਿਦ ਦਾ। ਵੇਖ ਕੇ ਸੁਭਾਵਕ ਪੁੱਛਿਆ ਇਹ ਕੀ ਲਈ ਜਾਂਦੇ ਜੇ? ਇੱਕ ਸਿੱਖ ਬੋਲਿਆ, ਕਹਿਣ ਲੱਗਾ ਜੀ ਇਹਦੇ ਵਿਚ ਸ਼ਹਿਦ ਹੈ।
ਸ਼੍ਰੀ ਸਤਿਗੁਰ ਹਿਤ ਲੈ ਕਰ ਜਾਤ।
ਸ਼ਹਿਦ ਅਸੀਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਵਾਸਤੇ ਲੈ ਕੇ ਜਾ ਰਹੇ ਹਾਂ।
ਅਧਿਕ ਫਿਰੇ ਇਹ ਕੀਨ ਬਟੋਰਾ।
ਸ਼ਹਿਦ ਅਸੀਂ ਬਹੁਤ ਥਾਵਾਂ ਤੇ ਫਿਰ ਫਿਰ ਕੇ ਇਕੱਠੀ ਕੀਤੀ, ਨਿੱਕੀ ਮੱਖੀ ਦੀ ਸ਼ਹਿਦ ਹੈ, ਇਹ ਬਹੁਤ ਗੁਣਕਾਰੀ ਹੁੰਦੀ ਹੈ। ਇੱਕ ਜਗ੍ਹਾ ਤੋਂ ਨਹੀਂ, ਅਸੀਂ ਕਈ ਜਗ੍ਹਾਵਾਂ ਤੋਂ ਇਕੱਠੀ ਕਰਕੇ ਲੈ ਕੇ ਜਾ ਰਹੇ ਹਾਂ।
ਗੁਰ ਰਸਨਾ ਕੀ ਲਾਇਕ ਟੋਰਾ।
ਇਹ ਸ਼ਹਿਦ ਜਿਹੜੀ ਸਤਿਗੁਰਾਂ ਦੇ ਰਸਨੀ ਲਾਇਕ ਹੋਵੇਗੀ, ਅਸੀਂ ਟੋਲ ਟੋਲ ਕੇ ਲਿਆਂਦੀ ਹੈ, ਵਧੀਆ ਕੱਪਰਕਾਰ ਦੀ ਹੈ।
ਇਹ ਡਾਲੀ ਜੁੱਤ ਫਲ ਸਮੁਦਾਏ।
ਲਾਗੇ ਸਿੱਖ ਹੋਰ ਉਹਨਾਂ ਕੋਲ ਫਲ ਸੀ, ਕਹਿੰਦੇ ਜੀ ਆਹ ਡਾਲੀਆਂ ਦੇ ਸਮੇਤ ਫਲ ਲਿਆਏ, ਜੇ ਤੋੜ ਕੇ ਇਕੱਲੇ ਫਲ ਲਿਆਂਦੇ ਤੇ ਉਹ ਮੁਰਝਾ ਜਾਂਦੇ ਨੇ, ਅਸੀਂ ਟਹਿਣੀਆਂ ਦੇ ਸਮੇਤ ਲਿਆਏ ਆ ਵੀ ਤਾਜ਼ੇ ਰਹਿਣ, ਤੇ ਟਹਿਣੀਆਂ ਦੇ ਸਮੇਤ ਦਾ ਫਲ ਵੀ ਸਤਿਗੁਰਾਂ ਲਈ ਲਿਆਏ ਹਾਂ।
ਸਤਿਗੁਰ ਕੋ ਅਰਪਹਿ ਅਬ ਜਾਏ।
ਉਹ ਫਲ ਤੇ ਸ਼ਹਿਦ ਅਸੀਂ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਜਾ ਕੇ ਅਰਪਾਂਗੇ ਔਰ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ।
ਕੱਟੂ ਸ਼ਾਹ ਸੁਣਿਓ ਸ਼ੁਭ ਇਹ।
ਭਾਈ ਕੱਟੂ ਸ਼ਾਹ ਜੀ ਬੋਲੇ, ਕਹਿਣ ਲੱਗੇ ਸਿੱਖ ਜੀ ਇਹ ਸ਼ਹਿਦ ਤਾਂ ਬੜੀ ਉੱਤਮ ਹੋਣੀ ਆ, ਫਿਰ ਜੇ ਨਿੱਕੀ ਮੱਖੀ ਦੀ ਸ਼ਹਿਦ ਹੈ ਤਾਂ ਇਹ ਤਾਂ ਬਹੁਤ ਵਧੀਆ ਪ੍ਰਕਾਰ ਦੀ ਸ਼ਹਿਦ ਹੋਵੇਗੀ।
ਜਾਚਿਓ ਮਧ ਮੁਝ ਕੋ ਕਛ ਦੇਹੋ।
ਵਿੱਚੋਂ ਇੱਥੇ ਠੰਡ ਚ ਰਹਿੰਦੇ ਆ ਤੇ ਇਹਦੇ ਚੋਂ ਸਵਾਇਆ ਜਾ ਗੱਫਾ ਸ਼ਹਿਦ ਦਾ ਮੈਨੂੰ ਵੀ ਦੇ ਦਿਓ। ਵੱਡਾ ਭਾਂਡਾ ਸੀ ਨਾ, ਕਹਿੰਦੇ ਉੱਥੇ ਵੀ ਤਾਂ ਸਤਿਗੁਰਾਂ ਨੇ ਵੰਡਣੀ ਆ ਸਿੱਖਾਂ ਚ, ਤੇ ਏਦਾਂ ਕਰੋ ਵੀ ਮੇਰਾ ਵਰਤਾਰਾ ਮੈਨੂੰ ਇੱਥੇ ਹੀ ਦੇ ਜਾਓ, ਇਹਦੇ ਚੋਂ ਕੱਢ ਕੇ ਸਵਾਇਆ ਜਾ ਸ਼ਹਿਦ ਮੈਨੂੰ ਵੀ ਦੇ ਜਾਓ।
ਆਨਿਓ ਟੋਰ ਹੋਏ ਹੈ ਆਛੇ।
ਜੇ ਟੋਲ ਕੇ ਲਿਆਇਓ, ਲੱਭ ਲੱਭ ਕੇ ਲਿਆਇਓ ਤੇ ਬਹੁਤ ਵਧੀਆ ਸ਼ਹਿਦ ਹੋਵੇਗਾ, ਇਹ ਸਿਹਤ ਲਈ ਗੁਣਕਾਰੀ ਹੋਵੇਗਾ।
ਹੇਰਨ ਹੇਤ ਸਵਾਦ ਮੈਂ ਬੰਛੇ।
ਚਲੋ ਜੇ ਬਹੁਤੀ ਨਹੀਂ ਦੇਣੀ ਤੇ ਮੈਂ ਸਵਾਦ ਵਾਸਤੇ ਸਵਾਈ ਜੀ ਦੇ ਦੋ, ਚੱਕ ਕੇ ਵੇਖ ਲੈਨੇ। ਜੇ ਬਹੁਤੀ ਨਹੀਂ ਦੇਣੀ, ਜੇ ਤੁਹਾਡਾ ਮਨ ਹੈ ਵੀ ਸਾਰੀ ਗੁਰੂ ਸਾਹਿਬ ਦੇ ਚਰਨਾਂ ਚ ਭੇਟ ਕਰਨੀ ਹੈ, ਏਦਾਂ ਕਰੋ ਮਾੜੀ ਜੀ ਉਂਗਲ ਲਬੇੜ ਕੇ ਤਲੀ ਤੇ ਹੀ ਧਰ ਦਿਓ, ਮੈਂ ਸਵਾਦ ਚੱਖ ਲਾਂ, ਵੇਖ ਲਾਂ ਕਿ ਸ਼ਹਿਦ ਕਿੰਨੀ ਕੀਮਤੀ ਹੈ।
ਸੁਣ ਕਰ ਸਿੱਖਿਆਂ ਨੇ ਉੱਤਰ ਦਿਓ।
ਸੁਣ ਕੇ ਉਹਨਾਂ ਸਿੱਖਾਂ ਨੇ ਜਵਾਬ ਦਿੱਤਾ,
ਗੁਰ ਕੋ ਨਹੀਂ ਅਪਰ ਬੋ ਕੀਓ।
ਕਹਿਣ ਲੱਗੇ ਨਾ ਭਾਈ ਕੱਟੂ ਸ਼ਾਹ, ਅਸੀਂ ਨਹੀਂ ਦੇ ਸਕਦੇ, ਤਾਂ ਗੁਰੂ ਸਾਹਿਬ ਜੀ ਲਈ ਲਿਆਏ ਅਸੀਂ, ਇਹ ਤਾਂ ਸਤਿਗੁਰਾਂ ਨੂੰ ਅਸੀਂ ਭੇਟ ਕਰਨੀ, ਕਿਸੇ ਹੋਰ ਨੂੰ ਕਿਵੇਂ ਦੇ ਦਈਏ ਵਿੱਚੋਂ।
ਬਹੁ ਸ਼ਰਮ ਕਰਕੇ ਮਧੂ ਬਟੋਰਾ।
ਅਸੀਂ ਬਹੁਤ ਮਿਹਨਤ ਕਰਕੇ ਮੱਖੀਆਂ ਜਿਹੜੀਆਂ ਜੰਗਲੀ ਮੱਖੀਆਂ ਚੋ ਇਹ ਸ਼ਹਿਦ ਚੋ ਕੇ ਲਿਆਉਣੀ ਕੋਈ ਸੌਖਾ ਕੰਮ ਨਹੀਂ ਹੈ, ਪਤਾ ਨੀ ਕਿੰਨੀਆਂ ਮੱਖੀਆਂ ਸਾਨੂੰ ਵੱਢੀਆਂ, ਬੜੀ ਮਿਹਨਤ ਕਰਕੇ ਅਸੀਂ ਇਹ ਸ਼ਹਿਦ ਲੈ ਕੇ ਆਏ ਹਾਂ।
ਸਤਿਗੁਰ ਅਚਹਿ ਨੇਮ ਚਿਤ ਜੋਰਾ।
ਸਤਿਗੁਰੂ ਸੱਚੇ ਪਾਤਸ਼ਾਹ ਇਹ ਸ਼ਹਿਦ ਛਕਣਗੇ, ਸਾਸੀ ਤਾਂ ਇਹ ਨੇਮ ਕਰਕੇ ਆਏ ਮਨ ਚ ਵੀ ਇਹ ਸ਼ਹਿਦ ਗੁਰੂ ਪਾਤਸ਼ਾਹ ਛਕਣਗੇ, ਇਹ ਭਾਵਨਾ ਕਰਕੇ ਆਇਓ ਹਾਂ।
ਸਤਿਗੁਰ ਬਿਨਾ ਦਿਓ ਨਹਿ ਜਾਈ।
ਇਹ ਸ਼ਾਇਦ ਅਸੀਂ ਕੇਵਲ ਪਹਿਲਾਂ ਸਤਿਗੁਰਾਂ ਨੂੰ ਹੀ ਭੇਟ ਕਰਨੀ ਅੱਗੇ ਸਤਿਗੁਰੂ ਜੀ ਨੂੰ ਮਰਜ਼ੀ ਦੇਣ। ਅਸੀਂ ਤਾਂ ਗੁਰੂ ਪਾਤਸ਼ਾਹ ਨੂੰ ਭੇਟ ਕਰਨੀ, ਉਹਨਾਂ ਤੋਂ ਬਿਨਾਂ ਅਸੀਂ ਕਿਸੇ ਹੋਰ ਨੂੰ ਇਹ ਸ਼ਹਿਤ ਨਹੀਂ ਦੇ ਸਕਦੇ।
ਪੂਰਬ ਆਪ ਲਿਹੇ ਮੁਖ ਪਾਈ।
ਜੇ ਇਹ ਸ਼ਹਿਤ ਤੁਸੀਂ ਪਹਿਲਾਂ ਮੁਖ ਵਿੱਚ ਪਾ ਲਈ,
ਪਾਛੇ ਸਿੱਖ ਸੰਗਤ ਕੋ ਦੇਹੇ,
ਬਾਅਦ ਵਿੱਚ ਸਿੱਖ ਸੰਗਤਾਂ ਨੂੰ ਜਾਂ ਸਤਿਗੁਰਾਂ ਨੂੰ ਦੇਵਾਂਗੇ ਤੇ ਯੋਗ ਨਹੀਂ।
ਹੈਬੇ ਉਚਿਤ ਤਬ ਹੈ ਲਖ ਲੇਹੇ।
ਅੱਜ ਸਤਿਗੁਰੂ ਛਕਣਗੇ, ਬਾਅਦ ਵਿੱਚ ਸਿੱਖ ਸੰਗਤਾਂ ਦੇ ਛਕਣ ਯੋਗ ਹੋ ਜਾਏਗੀ।
ਮੌਨ ਕਰੀ ਪੁਨ ਕੱਟੂ ਸ਼ਾਹੂ।
ਤੇ ਅਸੀਂ ਤੁਹਾਨੂੰ ਦੇ ਦਿੱਤੀ ਸ਼ਹਿਤ ਤੇ ਫਿਰ ਇਹ ਜੂਠੀ ਹੋ ਜਾਣੀ ਹੈ ਵਿੱਚੋਂ। ਭਾਈ ਕੱਟੂ ਸ਼ਾਹ ਜੀ ਕਹਿਣ ਲੱਗੇ, ਜੂਠੀ ਤਾਂ ਮੱਖੀਆਂ ਪਹਿਲਾਂ ਹੀ ਕਰ ਦਿੱਤੀ ਹੈ ਵੀ ਅਸੀਂ ਤਾਂ ਸਵਾਈ ਜੀ ਮੰਗੀ ਆ ਵੀ ਵਿੱਚੋਂ ਦੇ ਦਿਓ, ਪਰ ਇਹਨਾਂ ਨੇ ਨਹੀਂ ਦਿੱਤੀ। ਸੁਣ ਕੇ ਭਾਈ ਕੱਟੂ ਸ਼ਾਹ ਜੀ ਚੁੱਪ ਕਰ ਗਏ, ਉਹਨਾਂ ਨੇ ਫਿਰ ਜਵਾਬ ਨਹੀਂ ਦਿੱਤਾ ਕੋਈ।
ਨਹਿ ਪ੍ਰਾਪਤ ਧੀ ਚਿੱਤ ਕੀ ਚਾਹੂ।
ਮਨ ਚ ਜਿਵੇਂ ਸੁਭਾਵਕ ਮਹਾਂਪੁਰਖ ਸੀ, ਫੁਰਨਾ ਹੀ ਆਇਆ ਸਿੱਖਾਂ ਨੂੰ ਹਦਾਇਤ, ਸੰਗਤ ਨੂੰ ਪ੍ਰੇਰਨਾ ਮਿਲਣੀ ਸੀ ਇਸ ਬਚਨ ਤੋਂ, ਗੁਰਸਿੱਖਾਂ ਨੂੰ ਪ੍ਰੇਰਨਾ ਮਿਲਣੀ ਸੀ, ਉਹ ਖੇਡ ਵਰਤਾ ਦਿੱਤੀ। ਨਹੀਂ ਤਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਕੀ ਫੁਰਨਾ ਉੱਠਣਾ ਸੀ ਵੀ ਸ਼ਾਇਦ ਦਾ ਹੀ ਫੁਰਨਾ ਉੱਠਣਾ ਸੀ, ਉਹ ਤਾਂ ਕੋਈ ਖੇਡ ਸੀ, ਉਹਨਾਂ ਦੀ ਰਮਜ ਸੀ, ਸਮਝਾਉਣਾ ਹੀ ਸੀ। ਤੂੰ ਚੁੱਪ ਕਰਕੇ ਬੋਲੇ ਨਹੀਂ।
ਹਰਖ ਸ਼ੋਕ ਕੋ ਲੇਸ਼ ਨਾ ਉਰਮੈ।
ਐਸੇ ਮਹਾਂਪੁਰਖ ਜਿਨ੍ਹਾਂ ਨੂੰ ਨਾ ਹਰਖ ਹੈ ਨਾ ਸੋਗ ਹੈ, ਜੇ ਉਹਨਾਂ ਨੇ ਸ਼ਹਿਤ ਨਹੀਂ ਦਿੱਤੀ ਤੇ ਮਨ ਚ ਕੋਈ ਸੋਗ ਥੋੜੀ ਆਇਆ ਵੀ ਦਿੱਤੀ ਨੀ, ਸਾਡਾ ਕਹਿਣਾ ਨੀ ਮੰਨਿਆ। ਇਕਦਮ ਉਸੇ ਅਵਸਥਾ ਚ ਰਹੇ, ਇੱਕ ਰਾਸੀ ਰਹੇ।
ਰਹਿਣ ਦਿਵਸ ਮਨ ਲਾਗਿਓ ਗੁਰਮੈ।
ਕਿਉਂਕਿ ਰਾਤ ਦਿਨ ਭਾਈ ਕੱਟੂ ਸ਼ਾਹ ਦਾ ਮਨ ਗੁਰੂ ਚਰਨਾਂ ਚ ਲੱਗਾ ਰਹਿੰਦਾ, ਹੋਰ ਕੋਈ ਖਿਆਲ ਹੀ ਨੀ ਸੀ ਫੁਰਦਾ, ਨਾ ਹਰਖ ਨਾ ਸੋਗ ਨਾ ਮਾਣ ਨਾ ਅਪਮਾਨ। ਇੱਕ ਰਸ ਇੱਕ ਸਮਾਨ ਬਿਰਤੀ ਚ ਮਹਾਂਪੁਰਖ ਟਿਕੇ ਰਹਿੰਦੇ ਹਨ।
ਇਮ ਕਹਿ ਸੰਗਤ ਮਾਰਗ ਪਰੀ।
ਉਹ ਸੰਗਤ ਚਲੀ ਗਈ, ਉਹਨਾਂ ਆਖਿਆ ਜੀ ਨਹੀਂ ਅਸੀਂ ਨੀ ਪਹਿਲਾਂ ਤੁਹਾਨੂੰ ਦੇ ਸਕਦੇ। ਉਹ ਸ਼ਾਇਦ ਉਹਨਾਂ ਨੇ ਭਾਂਡਾ ਚੁੱਕਿਆ ਤੇ ਲੈ ਕੇ ਸਤਿਗੁਰਾਂ ਵੱਲ ਤੁਰ ਪਏ।
ਗੁਰ ਦਰਸ਼ਨ ਕੀ ਮਨਸ਼ਾ ਧਰੀ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦੀ ਮਨਸਾ ਹਿਰਦੇ ਚ ਧਾਰਨ ਕਰਕੇ ਤੁਰੇ।
ਸਨੈ ਸਨੈ ਚੱਲ ਕੇ ਪੁਰ ਆਏ।
ਸਹਿਜੇ ਸਹਿਜੇ ਚੱਲ ਕੇ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਲਈ ਸ਼੍ਰੀ ਨਗਰ ਚੱਲ ਕੇ ਆਏ ਹਨ।
ਸਿਵਰ ਬੂਝ ਕਰ ਤਹਾਂ ਸਿਧਾਏ।
ਪੁੱਛਿਆ ਕਿ ਸਤਿਗੁਰਾਂ ਦਾ ਡੇਰਾ ਕਿੱਥੇ ਹੈ, ਜਿੱਥੇ ਸੀ ਉਥੇ ਚੱਲ ਕੇ ਪਹੁੰਚੇ ਨੇ।
ਜਹਾਂ ਬਿਰਾਜੇ ਸਤਿਗੁਰ ਪੂਰੇ।
ਪੂਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਬਿਰਾਜਮਾਨ ਸਨ,
ਸੰਗਤ ਪਹੁੰਚੀ ਜਾਏ ਹਜ਼ੂਰੇ।
ਸਾਰੀ ਸੰਗਤ ਸਾਰੇ ਸਿੱਖ ਉਥੇ ਹੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ ਹਨ।
ਸਭ ਮੇਵਨ ਕੀ ਡਾਲੀ ਧਰੀ।
ਉਹ ਜਿੰਨੇ ਮੇਵੇ ਲਿਆਏ ਸੀ ਡਾਲੀਆਂ ਸਮੇਤ, ਫਲ ਲਿਆਏ ਸੀ, ਉਹ ਲਿਆ ਕੇ ਸਤਿਗੁਰਾਂ ਦੇ ਸਨਮੁਖ ਰੱਖੇ ਨੇ।
ਹੱਥ ਜੋਰ ਤਬ ਬੰਧਨ ਕਰੀ।
ਉਹ ਸ਼ਹਿਤ ਵਾਲਾ ਭਾਂਡਾ ਵੀ ਲਿਆ ਕੇ ਰੱਖ ਦਿੱਤਾ ਅੱਗੇ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ।
ਹਿਰਦੇ ਪ੍ਰਮੋਦ ਧਾਰ ਕਰ ਦਰਸੇ।
ਬੜਾ ਪ੍ਰਮੋਦ, ਬੜੀ ਖੁਸ਼ੀ ਸਿੱਖਾਂ ਦੇ ਦਿਲਾਂ ਚ, ਔਰ ਭਾਰੀ ਖੁਸ਼ੀ ਨਾਲ ਮਹਾਰਾਜ ਜੀ ਦੇ ਦਰਸ਼ਨ ਦਰਸੇ।
ਸ਼ਰਧਾ ਤੇ ਸਤਿਗੁਰ ਪਗ ਪਰਸੇ।
ਬੜੀ ਸ਼ਰਧਾ ਨਾਲ ਸਤਿਗੁਰਾਂ ਦੇ ਚਰਨ ਪਰਸੇ, ਮਹਾਰਾਜ ਜੀ ਦੇ ਚਰਨਾਂ ਦਾ ਸਪਰਸ਼ ਕੀਤਾ।
ਖੁਸ਼ੀ ਕਰੀ ਸਭ ਹਿਲ ਪਰ ਤਬੈ।
ਸਤਿਗੁਰੂ ਜੀ ਨੇ ਸਾਰੇ ਸਿੱਖਾਂ ਤੇ ਸਾਰੀ ਸੰਗਤ ਦੇ ਉੱਤੇ ਬੜੀ ਭਾਰੀ ਖੁਸ਼ੀ ਕੀਤੀ।
ਹੇਤ ਨਿਹਾਲ ਬਿਲੋਕਤ ਜਬੈ।
ਔਰ ਨਿਹਾਲ ਕਰਨ ਵਾਸਤੇ ਜਦੋਂ ਮਹਾਰਾਜ ਜੀ ਵੇਖਣ ਲੱਗੇ ਸਿੱਖਾਂ ਵੱਲ,
ਗੁਰ ਕਹਿ ਬਾਸਨ ਮੁਖ ਖੁਲਵਾਇਵ।
ਮਹਾਰਾਜ ਜੀ ਕਹਿੰਦੇ ਭਾਈਏ ਭਾਂਡੇ ਦਾ ਮੂੰਹ ਖੋਲੋ, ਇਹ ਕੀ ਲਿਆਏ ਜੇ, ਹੋਰ ਜਿੰਨੀਆਂ ਵਸਤੂਆਂ ਉਹਨਾਂ ਬਾਰੇ ਨੀ ਪੁੱਛਿਆ। ਖੇਡ ਮਹਾਰਾਜ ਜੀ ਜਾਣਦੇ ਸੀ ਜੋ ਵਰਤਣੀ ਸੀ। ਉਹ ਮਹਾਰਾਜ ਜੀ ਕਹਿੰਦੇ ਆ ਜਿਹੜਾ ਭਾਂਡਾ ਲਿਆਇਓ, ਇਹਦਾ ਮੂੰਹ ਖੋਲੋ, ਇਹਦੇ ਚ ਕੀ ਹੈ।
ਦੇਖਤ ਸਭ ਕੇ ਮਨ ਬਿਸਮਾਇਵ।
ਕਹਿੰਦੇ ਜਦੋਂ ਉਹਨਾਂ ਸਿੱਖਾਂ ਨੇ ਖੋਲਿਆ ਜਿਹੜੇ ਲਿਆਏ ਸੀ ਉਹ ਭਾਂਡਾ ਸ਼ਹਿਦ ਵਾਲਾ, ਜਦੋਂ ਖੋਲਿਆ ਤੇ ਖੋਲ ਕੇ ਹੈਰਾਨ ਹੋ ਗਏ।
ਇਹ ਹਮ ਖੋਜ ਖੋਜ ਕਰ ਸਾਰੇ।
ਕਹਿਣ ਲੱਗੇ ਮਹਾਰਾਜ ਜੀ ਇਹ ਸ਼ਹਿਦ ਅਸੀਂ ਬਹੁਤ ਮਿਹਨਤ ਕਰਕੇ ਜੰਗਲ ਚੋਂ ਖੋਜ ਖੋਜ ਕੇ ਲੱਭ ਲੱਭ ਕੇ ਲਿਆਏ ਹਾਂ।
ਮਧ ਆਨਿਓ ਪ੍ਰਭ ਹੇਤ ਤੁਮਾਰੇ।
ਮਹਾਰਾਜ ਤੁਹਾਡੇ ਲਈ ਇਹ ਸ਼ਹਿਦ ਲੈ ਕੇ ਆਏ ਹਾਂ।
ਵਿਖਿਓ ਪ੍ਰਾਤ ਇਹ ਨੀਕੋ ਤਬੈ।
ਸਵੇਰੇ ਤਾਂ ਮਹਾਰਾਜ ਜੀ ਚੰਗਾ ਭਲਾ ਸੀ ਸ਼ਹਿਦ, ਸਵੇਰੇ ਤਾਂ ਇਹਨੂੰ ਕੁਝ ਨਹੀਂ ਸੀ ਹੋਇਆ।
ਅਬ ਕ੍ਰਿਮ ਗਨ ਸੋ ਪੂਰਨ ਸਬੈ।
ਪਰ ਮਹਾਰਾਜ ਰਸਤੇ ਚ ਆਉਂਦਿਆਂ ਆਉਂਦਿਆਂ ਜਿਹੜੀਆਂ ਪੰਜ ਸੱਤ ਘੜੀਆਂ ਲੱਗੀਆਂ ਹੋਣਗੀਆਂ, ਪਤਾ ਨੀ ਕੀ ਖੇਡ ਵਰਤੀ ਵੀ ਇਹਦੇ ਵਿੱਚ ਤਾਂ ਕੀੜੇ ਪੈ ਗਏ। ਅਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸ਼ਾਇਦ ਜਿੱਦਾਂ ਕੀੜੇ ਤੇ ਕਿਰਮ ਤੁਰਦੇ ਨਜ਼ਰ ਆ ਰਹੇ ਮਹਾਰਾਜ, ਇਹ ਤਾਂ ਚੰਗਾ ਭਲਾ ਸੀ ਸਵੇਰੇ ਅਸੀਂ ਆਪ ਵੇਖਿਆ।
ਕਿਆ ਹੋਇਓ ਗੱਤ ਲਖੀ ਨ ਜਾਏ।
ਮਹਾਰਾਜ ਕੀ ਗੱਤ ਹੋ ਗਈ ਇਹਦੀ, ਸਾਨੂੰ ਤਾਂ ਸਮਝ ਨਹੀਂ ਆ ਰਹੀ।
ਸ਼ੁੱਧ ਮਦ ਮਦ ਕ੍ਰਿਮ ਪੇ ਸਮੁਦਾਏ।
ਸ਼ਾਇਦ ਤਾਂ ਭਵੇਂ ਮਹੀਨਿਆਂ ਬੱਧੀ ਸਾਲਾਂ ਬੱਧੀ ਪਈ ਹੋਵੇ, ਖਰਾਬ ਨੀ ਹੁੰਦੀ, ਉਹਦੇ ਚ ਕੀੜੇ ਨੀ ਪੈਂਦੇ ਕਿਉਂਕਿ ਇਹ ਸ਼ੁੱਧ ਸ਼ਹਿਦ ਹੈ। ਪਰ ਇਹਦੇ ਚ ਅਚਾਨਕ ਕੀੜੇ ਕਿਵੇਂ ਪੈ ਗਏ ਸਾਨੂੰ ਤਾਂ ਸਮਝ ਨਹੀਂ ਆ ਰਹੀ।
ਮੁਸਕਾਨੇ ਗੁਰਪਾਕ ਬਖਾਨਾ।
ਮੁਸਕਰਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਬੋਲੇ।
ਕੱਟੂ ਮੈਂ ਹਮ ਜਾਚਨ ਠਾਨਾ।
ਕਹਿਣ ਲੱਗੇ ਸਿੱਖੋ ਮਿੰਨਤਾਂ ਕਰਕੇ ਤੁਹਾਡੇ ਕੋਲੋਂ ਮੰਗਦੇ ਰਹੇ, ਨਹੀਂ ਦਿੱਤੀ ਸਾਨੂੰ ਸ਼ਹਿਦ, ਤੇ ਜਦੋਂ ਸਾਨੂੰ ਨਹੀਂ ਦਿੱਤੀ ਤੇ ਕੀੜੇ ਹੀ ਪੈਣੇ ਸੀ ਵਿੱਚ। ਕਹਿਣ ਲੱਗੇ ਮਹਾਰਾਜ ਤੁਸੀਂ ਕਦੋਂ ਮੰਗੇ? ਪਾਤਸ਼ਾਹ ਕਹਿੰਦੇ ਭਾਈ ਕੱਟੂ ਸ਼ਾਹ ਦੇ ਅੰਦਰ ਬੈਠੇ ਅਸੀਂ ਮੰਗ ਰਹੇ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਕੱਟੂ ਸ਼ਾਹ ਨਹੀਂ ਸੀ ਮੰਗਦਾ, ਉਹਦੇ ਵਿੱਚ ਮੈਂ ਵਰਤਦਾ ਸੀ, ਮੈਂ ਹੀ ਭਾਈ ਕੱਟੂ ਸ਼ਾਹ ਦੇ ਅੰਦਰੋਂ ਪੁਕਾਰ ਕਰਕੇ ਮੰਗਦਾ ਸੀ।
ਤਹਿ ਤੁਮਨੇ ਇਹ ਦੀਨ ਸੁਨਾਹੇ।
ਉੱਥੇ ਤੁਸੀਂ ਇਹ ਸ਼ਹਿਦ ਮੈਨੂੰ ਨਹੀਂ ਦਿੱਤੀ, ਮੇਰੇ ਮੰਗਣ ਤੇ ਵੀ ਨਹੀਂ ਦਿੱਤੀ।
ਜਾਂ ਤੇ ਭਏ ਕਿਰਮ ਮਧ ਮਾਹੇ।
ਇਸ ਕਰਕੇ ਇਸ ਸ਼ਹਿਦ ਵਿੱਚ ਕੀੜੇ ਪੈ ਗਏ ਨੇ, ਹੁਣ ਇਹ ਸਾਡੇ ਛਕਣ ਦੇ ਲਾਇਕ ਨਹੀਂ ਰਹੀ।
ਜੋ ਮਮ ਸਿੱਖਿਆਂ ਕੇ ਮੁਖ ਪਰੇ।
ਨਾਲੇ ਭਰਮ ਕੱਢ ਦਿਓ ਕਿ ਗੁਰੂ ਮੁਖ ਵਿੱਚ ਪਾਵੇਗਾ ਤਦੇ ਗੁਰੂ ਤੱਕ ਪਹੁੰਚੇਗਾ। ਕਹਿਣ ਲੱਗੇ ਮੇਰੇ ਸਿੱਖ ਜਿਹੜੇ ਮੇਰੇ ਵਿੱਚ ਭੇਦ ਨੇ, ਮੇਰੇ ਚਰਨਾਂ ਚ ਸਮਰਪਣ ਨੇ, ਜੋ ਵਾਹਿਗੁਰੂ ਕਹਿ ਕੇ ਆਪਣੇ ਮੁਖ ਵਿੱਚ ਜੋ ਵਸਤ ਪਾਉਂਦੇ ਹਨ,
ਸੋ ਮੁਝ ਕੋ ਪਹੁੰਚੈ ਹਿਤ ਧਰੇ।
ਉਹ ਵਸਤੂ ਮੇਰੇ ਤੱਕ ਪਹੁੰਚਦੀ ਆ, ਉਹ ਮੈਂ ਹੀ ਛਕਦਾ ਉਹਨਾਂ ਅੰਦਰ ਵਰਤ ਕੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੋ ਗੁਰਸਿੱਖ ਵਾਹਿਗੁਰੂ ਕਹਿ ਕੇ ਮੁਖ ਵਿੱਚ ਪਾਉਂਦੇ, ਉਹ ਮੇਰੇ ਤਾਈ ਪਹੁੰਚਦਾ। ਇਹ ਸਾਖੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਵੀ ਆਉਂਦੀ। ਪਾਤਸ਼ਾਹ ਉਗਰਾ ਛਕਦੇ ਸੀ ਲੂਣਾ ਅੱਠੀ ਪੈਰੀ। ਇੱਕ ਦਿਨ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀ ਸਿੱਖਾਂ ਸਾਰਿਆਂ ਰਲ ਕੇ, ਮਹਾਰਾਜ ਤੁਸੀਂ ਉਗਰਾ ਛਕਦੇ ਹੋ, ਸਾਡੇ ਲਈ ਭਾਂਤ ਭਾਂਤ ਦੇ ਪਕਵਾਨ ਪੱਕਦੇ, ਅਸੀਂ ਉਹ ਛਕਦੇ ਹਾਂ, ਖੀਰਾਂ ਕੜਾਹ ਕਈ ਤਰ੍ਹਾਂ ਦੀਆਂ ਸਬਜ਼ੀਆਂ ਭਾਜੀਆਂ। ਮਹਾਰਾਜ ਸਾਨੂੰ ਸ਼ਰਮ ਆਉਂਦੀ ਵੀ ਤੁਸੀਂ ਕੋਲ ਉਗਰਾ ਛਕਦੇ ਹੋ ਕੱਲਾ ਲੂਣਾ, ਤੇ ਅਸੀਂ ਭਾਂਤ ਭਾਂਤ ਦੇ ਪਕਵਾਨ ਛਕਦੇ, ਸਾਨੂੰ ਮਹਿਸੂਸ ਹੁੰਦਾ। ਇਸਲਈ ਪਾਤਸ਼ਾਹ ਕਹਿਣ ਲੱਗੇ ਭਾਈ ਸਿੱਖੋ ਭਰਮ ਨਾ ਕਰੋ, ਲਿਆਓ ਜਲ। ਜਲ ਮੰਗਾਇਆ ਹੱਥ ਧੋਣ ਲਈ, ਉਹਦੀ ਕੁਰਲੀ ਕੀਤੀ। ਜਦੋਂ ਕੁਰਲੀ ਕੀਤੀ ਤੇ ਜੋ ਜੋ ਸੰਗਤ ਨੇ ਛਕਿਆ ਸੀ ਉਹ ਸਭ ਸਤਿਗੁਰਾਂ ਦੇ ਮੁਖ ਚੋਂ ਕੁਰਲੀ ਨਾਲ ਨਿਕਲ ਕੇ ਨਜ਼ਰ ਆਇਆ। ਵਚਨ ਕੀਤਾ ਜੋ ਸੰਗਤ ਨੇ ਮੁਖ ਵਿੱਚ ਪਾਇਆ ਉਹ ਮੇਰੇ ਮੁਖ ਵਿੱਚ ਆਇਆ ਹੈ, ਜੋ ਗੁਰਸਿੱਖ ਛਕਦੇ ਨੇ ਮੈਨੂੰ ਸਮਰਪਣ ਹੋ ਕੇ ਵਾਹਿਗੁਰੂ ਕਹਿ ਕੇ ਉਹ ਮੈਨੂੰ ਮਿਲਦਾ, ਮੇਰੇ ਤੱਕ ਪਹੁੰਚਦਾ। ਗੁਰੂ ਹਰਗੋਬਿੰਦ ਸਾਹਿਬ ਵੀ ਕਹਿ ਰਹੇ ਨੇ, ਕਹਿੰਦੇ ਜੋ ਸਿੱਖ ਆਪਣੇ ਮੁਖ ਵਿੱਚ ਪਾਉਂਦੇ ਹਨ ਉਹ ਮੇਰੇ ਤੱਕ ਪਹੁੰਚਦਾ ਹੈ।
ਸਿੱਖ ਜਾਚੇ ਜੋ ਦੇ ਨਾ ਤਾਹੀ।
ਕਹਿੰਦੇ ਜੇ ਸਿੱਖ ਮੰਗੇ ਸਿੱਖ ਕੋਲੋਂ ਤੇ ਸਿੱਖ ਅੱਗੋਂ ਉਹਨੂੰ ਦੇਵੇ ਨਾ ਛਕਣ ਵਾਸਤੇ। ਹਾਂਜੀ।
ਬਿਘਨ ਪਰਤ ਨਿਸ਼ਚੈ ਤਿਸ ਮਾਹੀ।
ਕਹਿੰਦੇ ਫਿਰ ਉਸ ਖਾਣੇ ਦੇ ਵਿੱਚ ਬਿਘਨ ਪੈ ਜਾਂਦਾ, ਇਹ ਨਿਸ਼ਚੇ ਕਰਕੇ ਜਾਣ ਲਓ। ਸਿੱਖ ਮੰਗਦਾ ਹੋਵੇ ਉਹਨੂੰ ਦੇਵੇ ਨਾ, ਉਹਨੂੰ ਦੇਵੇ ਨਾ, ਭੇਟ ਨਾ ਕਰੇ, ਕਹਿੰਦੇ ਫਿਰ ਉਹਦੇ ਵਿੱਚ ਬਿਘਨ ਪੈ ਜਾਂਦਾ। ਇਹ ਬਹੁਤ ਮੇਰੀ ਵਚਨ। ਫਿਰ ਇੱਕ ਵਾਰੀ ਕਲਗੀਧਰ ਜੀ ਦੇ ਸਮੇਂ ਮਹਾਰਾਜ ਜੀ ਨੇ ਲੰਗਰ ਪਰਖੇ ਨਾ, ਸਿੱਖ ਕਹਿੰਦੇ ਮਹਾਰਾਜ ਆਨੰਦਪੁਰ ਸਾਹਿਬ ਬੜੇ ਲੰਗਰ ਚੱਲਦੇ, ਬੜੇ ਸਿੱਖਾਂ ਲੰਗਰ ਲਾਏ ਆ, ਕਮਾਲ ਹੋਈ ਪਈ। ਮਹਾਰਾਜ ਕਹਿੰਦੇ ਅੱਛਾ ਭਾਈ। ਅਗਲੇ ਦਿਨ ਭੇਸ ਵਟਾਇਆ ਸਵੇਰੇ ਸਵੇਰੇ, ਇੱਕ ਲੰਗਰ ਚ ਗਏ, ਹਾਂ ਭਾਈ ਪ੍ਰਸ਼ਾਦਾ ਛਕਾਓ। ਉਹ ਕਹਿੰਦੇ ਹਾਲੇ ਕੋਈ ਲੰਗਰ ਦਾ ਟਾਈਮ ਹੈ, ਸਵੇਰੇ ਸਵੇਰੇ ਆ ਗਏ, ਪਛਾਣ ਨਹੀਂ ਸੀ ਵੀ ਗੁਰੂ ਪਾਤਸ਼ਾਹ ਨੇ, ਹਾਲੇ ਕਿੱਥੇ ਲੰਗਰ ਠਹਿਰ ਕੇ ਆਈ। ਅਗਲੇ ਥਾਂ ਆਏ ਮਹਾਰਾਜ ਲੰਗਰ ਹਾਲੇ ਪੱਕਦਾ, ਤੀਜੇ ਥਾਂ ਹਾਲੇ ਦਾ ਭੋਗ ਲਾਣਾ, ਠਹਿਰ ਕੇ ਆਈ। ਭਾਈ ਨੰਦ ਲਾਲ ਸਾਹਿਬ ਜੀ ਦਾ ਲੰਗਰ ਲੱਗਾ ਸੀ ਗੁਰਦੁਆਰਾ ਸ਼ਹੀਦੀ ਬਾਗ, ਜਿਹੜਾ ਗੁਰਦੁਆਰਾ ਸ਼ਹੀਦੀ ਬਾਗ ਵਿਖੇ ਲੰਗਰ ਹੈ ਉਹ ਭਾਈ ਨੰਦ ਲਾਲ ਸਾਹਿਬ ਦਾ ਲੰਗਰ ਸੀ। ਭਾਈ ਨੰਦ ਲਾਲ ਸਾਹਿਬ ਜੀ ਉੱਥੇ ਲੰਗਰ ਲਾਇਆ ਹੋਇਆ ਬੈਠੇ, ਉੱਥੇ ਆਏ ਕਹਿਣ ਲੱਗੇ ਭਾਈ ਲੰਗਰ ਛਕਣਾ। ਭਾਈ ਨੰਦ ਲਾਲ ਸਾਹਿਬ ਛੇਤੀ ਨਾਲ ਗਏ, ਜਿੰਨਾ ਕੱਚਾ ਸਿੱਧਾ ਸੀ ਨਾ ਉਹ ਸਾਰਾ ਪਾ ਕੇ ਕਹਿਣ ਲੱਗੇ ਮਹਾਰਾਜ ਵੀ ਇਸ ਵੇਲੇ ਤਾਂ ਹਾਜ਼ਰ ਹੈ ਵੀ ਮਾਫ਼ੀ ਚਾਹੁੰਦੇ ਆ ਵੀ ਜੇ ਤੁਹਾਡੀ ਆਗਿਆ ਹੋਵੇ ਤੇ ਬਣਾ ਕੇ ਛਕਾ ਦਿੰਦੇ ਆ, ਜੇ ਨਹੀਂ ਤੁਹਾਨੂੰ ਜ਼ਿਆਦਾ ਕਾਹਲੀ ਆ ਤੇ ਫਿਰ ਇਹ ਕੱਚਾ ਹਾਜ਼ਰ ਹੈ ਆਪ ਦੀ ਅੰਗੀਕਾਰ ਕਰ। ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ ਭਾਈ ਨੰਦ ਲਾਲ ਸਾਰੇ ਲੰਗਰਾਂ ਚ ਤੇਰਾ ਹੀ ਲੰਗਰ ਪਾਸ ਹੈ ਕਿਉਂਕਿ ਜੋ ਹਾਜ਼ਰ ਸੀ ਉਹ ਹਾਜ਼ਰ ਕਰ ਦਿੱਤਾ। ਇਹ ਥੋੜੀ ਆ ਵੀ ਅੱਗੋਂ ਬਹਾਨੇ ਲਾਈ ਜਾਓ, ਇਹ ਨੀ ਸਿੱਖ ਦਾ ਕਰਤੱਵ। ਮਹਾਰਾਜ ਜੀ ਇੱਥੇ ਕਹਿੰਦੇ ਵੀ ਸਿੱਖ ਮੰਗੇ ਤੇ ਸਿੱਖ ਨਾ ਦੇਵੇ ਉਹਨੂੰ ਛਕਣ ਨੂੰ, ਕਹਿੰਦੇ ਉਹ ਜਿਹੜਾ ਪਦਾਰਥ ਹੈ ਫਿਰ ਉਹ ਜ਼ਹਿਰ ਬਣ ਜਾਂਦਾ ਉਹ ਫਿਰ ਛਕ। ਕਰਕੇ ਭਾਵਨਾ ਧਾਰਨ ਕਰਕੇ ਕਿ ਇਹ ਸ਼ਾਇਦ ਅਸੀਂ ਗੁਰੂ ਕੇ ਨਿਮਿਤ ਗੁਰੂ ਕੇ ਸਿੱਖ ਨੂੰ ਛਕਾ ਰਹੇ ਹਾਂ, ਇਹ ਭਾਵਨਾ ਹੋਵੇ ਵੀ ਗੁਰੂ ਕਾ ਸਿੱਖ ਨਹੀਂ ਪਿਆ ਛਕਦਾ, ਸਤਿਗੁਰੂ ਆਪ ਇਹਦੇ ਚ ਵਰਤ ਕੇ ਛਕ ਰਹੇ ਨੇ, ਇਹ ਸ਼ਰਧਾ ਰੱਖ ਕੇ ਉਹਨਾਂ ਨੂੰ ਛਕਾਓ।
ਸੋ ਪ੍ਰਸੰਨ ਜਬ ਕਰ ਹੋ ਤਾਹੇ,
ਜਦੋਂ ਭਾਈ ਕੱਡੂ ਸ਼ਾਹ ਜੀ ਤੁਹਾਡੇ ਤੇ ਪ੍ਰਸੰਨ ਹੋਣਗੇ,
ਇਹ ਸਗਰੋ ਤੈਸੇ ਬਣ ਜਾਹੇ,
ਇਹ ਸ਼ਹਿਦ ਜਿਹੋ ਜਿਹਾ ਤੁਸੀਂ ਲਿਆਏ ਸੀ ਨਾ ਤਾਜ਼ਾ ਉਦਾਂ ਦਾ ਹੀ ਹੋ ਜਾਏਗਾ, ਉਦਾਂ ਦਾ ਹੀ ਬਣ ਜਾਏਗਾ, ਇਹਦੇ ਚ ਕਿਰਮ ਨਜ਼ਰ ਨਹੀਂ ਆਉਣਗੇ ਜਿਹੜੇ ਹੁਣ ਦਿਸਦੇ ਨੇ।
ਸੁਣ ਸਤਿਗੁਰ ਤੇ ਔਰ ਪਛਤਾਏ,
ਸੁਣ ਕੇ ਸਿੱਖ ਬੜੇ ਪਛਤਾਏ ਵੀ ਸਾਡੇ ਕੋਲ ਬੜੀ ਵੱਡੀ ਡਾਢੀ ਗਲਤੀ ਹੋਈ। ਬ੍ਰਹਮ ਗਿਆਨੀ ਗੁਰਸਿੱਖ ਭਾਈ ਕੱਟੂ ਸ਼ਾਹ ਮੰਗਦਾ ਸੀ, ਅਸੀਂ ਉਹਨਾਂ ਨੂੰ ਦਿੱਤਾ ਨੀ, ਸ਼ਾਇਦ ਮਨ ਦੇ ਵਿੱਚ ਪਛਤਾਵਾ ਹੋਇਆ।
ਕੱਟੂ ਸ਼ਾਹ ਸਿੱਖ ਅਧਿਕਾਰੀ,
ਭਾਈ ਕੱਟੂ ਸ਼ਾਹ ਤਾਂ ਬਹੁਤ ਵੱਡਾ ਸਿੱਖ ਹੈ ਜਿਹਦੀ ਵਡਿਆਈ ਗੁਰੂ ਪਾਤਸ਼ਾਹ ਆਪ ਕਰ ਰਹੇ ਨੇ।
ਨਿਜ ਦਾਸਨ ਮਹਿ ਵਾਸ ਕਰਨ ਤਾ,
ਸਤਿਗੁਰੂ ਜੀ ਆਪਣਿਆਂ ਦਾਸਾਂ ਚ ਵਾਸਾ ਕਰਦੇ ਹਨ, ਆਪਣਿਆਂ ਦਾਸਾਂ ਵਿਚ ਵਸਦੇ ਹਨ।
ਸਰਬ ਸਥਲ ਮਹਿ ਗੁਰ ਭਗਵੰਤਾ,
ਸਰਬ ਥਾਵਾਂ ਤੇ ਸਤਿਗੁਰੂ ਜੀ ਵਸਦੇ ਨੇ, ਤੇ ਜੇ ਸਾਰੀਆਂ ਥਾਵਾਂ ਤੇ ਵਸਦੇ ਹੈ ਫਿਰ ਆਪਣੇ ਦਾਸਾਂ ਵਿਚ ਵੀ ਤਾਂ ਪ੍ਰਤੱਖ ਵਰਤਦੇ ਨੇ।
ਮਾਨ ਬਚਨ ਕੋ ਬਹੁਰ ਪਧਾਰੇ,
ਸਤਿਗੁਰਾਂ ਦਾ ਬਚਨ ਮੰਨ ਕੇ ਉਹ ਸ਼ਹਿਦ ਚੱਕੀ ਸਿੱਖਾਂ ਨੇ ਵਾਪਸ ਭਾਈ ਕੱਟੂ ਸ਼ਾਹ ਕੋਲ ਗਏ।
ਲੇ ਮਧ ਬਾਸਨ ਬਿਲ ਮਨਿਵਾਰੇ,
ਇਹਨਾਂ ਤੇਰੀ ਤੋਂ ਕਾਹਲੀ ਨਾਲ ਪੈਰ ਪੁੱਟਦੇ ਤੁਰੇ ਹਨ।
ਸੰਧਿਆ ਸਮੇ ਪਹੁੰਚੇ ਜਾਏ,
ਸ਼ਾਮ ਤੱਕ ਭਾਈ ਕੱਟੂ ਸ਼ਾਹ ਦੇ ਘਰ ਪਹੁੰਚ ਗਏ।
ਕੱਟੂ ਸ਼ਾਹ ਹੇਰ ਮੁਸਕਾਏ,
ਭਾਈ ਕੱਟੂ ਸ਼ਾਹ ਨੇ ਵੇਖਿਆ ਵੀ ਵਾਪਸ ਆਉਂਦੇ ਵੇਖ ਕੇ ਮੁਸਕਰਾਹਟ ਹੈ ਕਿਉਂਕਿ ਅੰਦਰੋਂ ਤਾਂ ਇੱਕ ਮੇਕੀ ਸੀ, ਉਧਰ ਛੇਵੇਂ ਪਾਤਸ਼ਾਹ ਮੁਸਕਰਾਏ ਜਦੋਂ ਲਿਆਏ ਸੀ ਸ਼ਾਇਦ, ਇਧਰ ਜਦੋਂ ਇਹ ਲਿਆਏ ਵਾਪਸ ਤੇ ਵੇਖ ਕੇ ਹੁਣ ਭਾਈ ਕੱਟੂ ਸ਼ਾਹ ਜੀ ਮੁਸਕਰਾ ਪਏ ਵੀ ਅੰਦਰੋਂ ਤਾਂ ਇੱਕ ਮੇਕੀ ਖੇਡ ਹੋਈ ਪਈ ਸੀ, ਤੋਈ ਮੋਈ ਮੋਈ ਤੋਈ ਅੰਤਰ ਕੈਸਾ, ਤੂੰ ਵੇਖ ਕੇ ਭਾਈ ਕੱਟੂ ਸ਼ਾਹ ਜੀ ਮੁਸਕਰਾਏ।
ਸਿੱਖਿਆਂ ਕੋ ਗੁਰ ਮਾਨ ਰਖੰਤਾ,
ਮਨ ਤੇ ਖਿਆਲ ਆਇਆ ਹਰਗੋਬਿੰਦ ਸਾਹਿਬ ਕਿੰਨੇ ਪਰਮ ਕਿਰਪਾਲੂ ਹਨ ਕਿ ਆਪਣਿਆਂ ਸਿੱਖਾਂ ਦਾ ਮਾਣ ਰੱਖਦੇ ਆ, ਛੇਵੇਂ ਪਾਤਸ਼ਾਹ ਆਪਣੇ ਸਿੱਖਾਂ ਦੀ ਵਡਿਆਈ ਰੱਖਦੇ ਆ, ਆਪਣੇ ਸਿੱਖਾਂ ਦਾ ਸਨਮਾਨ ਬਹਾਲ ਰੱਖਦੇ ਆ।
ਨਿਜ ਤੇ ਅਧਿਕਾਵਤ ਭਗਵੰਤਾ,
ਆਪਣੇ ਤੋਂ ਵੀ ਵੱਧ ਵਡਿਆਈ ਆਪਣੇ ਸੇਵਕਾਂ ਨੂੰ ਬਖਸ਼ਦੇ, ਗੁਰੂ ਸਾਹਿਬ ਦੇ ਘਰ ਦਾ ਪ੍ਰਤਾਪ ਹੈ ਕਿ ਆਪਣਿਆਂ ਜਨਾਂ ਨੂੰ ਆਪਣੇ ਤੋਂ ਵੱਧ ਵਡਿਆਈ ਬਖਸ਼ਦੇ ਹਨ।
ਤਿਨ ਹੋ ਜਾਏ ਧਰ ਮਧੂ ਅਗਾਰੀ,
ਕਹਿੰਦੇ ਸਿੱਖ ਸ਼ਹਿਦ ਵਾਲਾ ਉਹ ਭਾਂਡਾ ਲਿਆ ਕੇ ਭਾਈ ਸਾਹਿਬ ਭਾਈ ਕੱਟੂ ਸ਼ਾਹ ਦੇ ਅੱਗੇ ਰੱਖਿਆ।
ਛਿਮਹੋ ਅਵਗਿਆ ਬਿਨੈ ਉਚਾਰੀ,
ਨਾਲੇ ਬੇਨਤੀ ਕਰਕੇ ਮਾਫ਼ੀ ਮੰਗੀ, ਮਹਾਰਾਜ ਖਿਮਾ ਕਰ ਦਿਓ ਭਾਈ ਕੱਟੂ ਸ਼ਾਹ ਜੀ, ਸਾਡੇ ਕੋਲੋਂ ਤੁਹਾਡੀ ਅਵਗਿਆ ਹੋਈ ਹੈ, ਅਸੀਂ ਗਲਤੀ ਕੀਤੀ ਹੈ।
ਬਾਸਨ ਤੇ ਨਿਕਾਸ ਮਧਲੀਨਾ,
ਇਹ ਸ਼ਾਇਦ ਆਪ ਦੀ ਅੰਗੀਕਾਰ ਕਰੋ। ਕਹਿੰਦੇ ਭਾਈ ਸਾਹਿਬ ਨੇ ਜਦੋਂ ਉਹਦੇ ਤੋਂ ਕੱਪੜਾ ਲਾਇਆ, ਢੱਕਣ ਲਾਇਆ, ਬੰਨਿਆ ਹੋਇਆ ਸੀ ਮੂੰਹ, ਉਹਦੇ ਵਿੱਚੋਂ ਜਦੋਂ ਸ਼ਹਿਦ ਕੱਢੀ,
ਕੱਟੂ ਸ਼ਾਹ ਖਾਨ ਤਬ ਕੀਨਾ,
ਕਹਿੰਦੇ ਕੋਈ ਕੀੜਾ ਨੀ ਵਿੱਚ ਕੋਈ ਕਿਰਮ ਨਹੀਂ ਹੈ। ਭਾਈ ਕੱਟੂ ਸ਼ਾਹ ਜੀ ਨੇ ਵਿੱਚੋਂ ਸ਼ਹਿਦ ਕੱਢੀ ਤੇ ਛਕੀ, ਧਿਆਨ ਗੁਰੂ ਹਰਗੋਬਿੰਦ ਸਾਹਿਬ ਦਾ ਧਾਰਿਆ, ਛਕ ਆਪ ਰਹੇ ਨੇ ਪਰ ਮਨ ਨੂੰ ਮਹਿਸੂਸ ਇਹ ਕਰ ਰਹੇ ਨੇ ਵੀ ਛੇਵੇਂ ਪਾਤਸ਼ਾਹ ਆਪ ਪੇ ਛਕਦੇ ਆ, ਰਸ ਗੁਰੂ ਹਰਗੋਬਿੰਦ ਸਾਹਿਬ ਪੇ ਮਾਣਦੇ ਨੇ ਬੈਠੇ।
ਬਹੁਰ ਅਛਾਦਨ ਮੁਖ ਕਰ ਦਿਓ।
ਇਹਦੇ ਵਿੱਚੋਂ ਸ਼ਹਿਦ ਛਾਕ ਲਈ, ਮੁੜ ਕੇ ਉੱਤੇ ਕੱਪੜਾ ਪਾ ਕੇ ਉਹਨੂੰ ਦੁਬਾਰਾ ਢੱਕ ਦਿੱਤਾ।
ਅਧਿਕ ਸੁਗੰਧਤ ਮਦ ਹੋਏ ਗਯੋ।
ਜਿੰਨੀ ਸ਼ਹਿਦ ਸੀ ਵਿੱਚੋਂ, ਜਿਹਦੇ ਚ ਕੀੜੇ ਪਏ ਹੋਏ ਮੁਸ਼ਕ ਆਉਣ ਲੱਗ ਪਈ ਸੀ, ਉਸੇ ਸ਼ਹਿਦ ਚੋ ਸੁਗੰਧੀ ਆਉਣ ਲੱਗ ਪਈ, ਕੋਈ ਕਿਰਮ ਨਜ਼ਰ ਨੀ ਆਉਂਦਾ।
ਕਰ ਬੰਧਨ ਸਿੱਖ ਮਹਿਮਾ ਜਾਨੀ,
ਔਰ ਬੰਦਨਾ ਕੀਤੀ ਭਾਈ ਕੱਟੂ ਸ਼ਾਹ ਨੂੰ ਸਿੱਖਾਂ ਨੇ, ਔਰ ਮਹਿਮਾ ਜਾਣ ਗਏ ਵੀ ਇਹ ਮਹਾਨ ਬ੍ਰਹਮ ਗਿਆਨੀ ਗੁਰਸਿੱਖ ਨੇ।
ਗੁਰਸਿੱਖੀ ਹੈ ਧਨ ਮਹਾਨੀ,
ਨਾਲੇ ਬਦੋ ਬਦੀ ਕਹਿੰਦੇ ਗੁਰੂ ਕੀ ਸਿੱਖੀ ਧਨ ਹੈ, ਗੁਰੂ ਕੀ ਸਿੱਖੀ ਤੇ ਗੁਰੂ ਕੇ ਸਿੱਖ ਧਨ ਹਨ।
ਪੁਨ ਪੁਰ ਕੋ ਚੱਲ ਕਰ ਸੋ ਲਿਆਏ,
ਜੋ ਸ਼ਹਿਦ ਫਿਰ ਲੈ ਕੇ ਵਾਪਸ ਮਹਾਰਾਜ ਛੇਵੇਂ ਪਾਤਸ਼ਾਹ ਕੋਲ ਆਏ।
ਮਦ ਬਾਸਨ ਗੁਰ ਟਿਕ ਅਰ ਪਾਏ,
ਸਤਿਗੁਰਾਂ ਦੇ ਅੱਗੇ ਸ਼ਹਿਦ ਦਾ ਉਹ ਭਾਂਡਾ ਟਿਕਾਇਆ।
ਆਛੋ ਮਧੂ ਦੇਖ ਗੁਰ ਕਹਿਓ,
ਮਹਾਰਾਜ ਜੀ ਨੇ ਜਦੋਂ ਕੱਪੜਾ ਚੁੱਕਿਆ ਕਹਿੰਦੇ ਸ਼ਹਿਦ ਤਾਂ ਬੜਾ ਵਧੀਆ ਹੈ, ਅਸੀਂ ਤਾਂ ਸਵਾਦ ਚੱਖ ਲਿਆ ਪਹਿਲੋ ਹੀ ਭਾਈ ਕੱਟੂ ਸ਼ਾਹ ਦੇ ਅੰਦਰ ਵਰਤ ਕੇ।
ਗੁਰਮੁਖ ਸਿੱਖ ਮਮ ਭੇਦ ਨਾ ਲਹਿਓ,
ਇਸ ਕਰਕੇ ਸਿੱਖੋ ਗੁਰਮੁਖਾਂ ਵਿੱਚ ਤੇ ਮੇਰੇ ਚ ਕੋਈ ਭੇਦ ਨਹੀਂ ਹੈ, ਗੁਰਮੁਖ ਮੈਂ ਹਾਂ ਤੇ ਮੈਂ ਹੀ ਗੁਰਮੁਖ ਹਾਂ, ਦੋਨਾਂ ਚ ਕੋਈ ਭੇਦ ਨਹੀਂ।
ਇੱਕ ਰੂਪ ਕਰ ਜਾਨੋ ਦੋਈ,
ਗੁਰਮੁਖਾਂ ਨੂੰ ਤੇ ਗੁਰੂ ਨੂੰ ਇੱਕ ਰੂਪ ਕਰਕੇ ਹੀ ਵੇਖੋ।
ਗੁਰ ਅਰ ਸਿੱਖ ਨਾ ਅੰਤਰ ਕੋਈ,
ਗੁਰੂ ਤੇ ਗੁਰੂ ਕੇ ਸਿੱਖ ਵਿੱਚ ਕੋਈ ਅੰਤਰਾ ਨਹੀਂ ਰਹਿ ਜਾਂਦਾ।
ਹਿਮ ਕਹਿ ਮਦ ਬਾਸਨ ਧਰਵਾਇਸ,
ਇਹਦਾ ਹੁਕਮ ਕਰਕੇ ਮਹਾਰਾਜ ਜੀ ਨੇ ਉਹ ਸ਼ਹਿਦ ਵਾਲਾ ਭਾਂਡਾ ਤਰਵਾ ਲਿਆ, ਰਖਵਾ ਲਿਆ ਖਜ਼ਾਨੇ ਚ।
ਸਿੱਖੀ ਮਹਿਮਾ ਅਧਿਕ ਵਧਾਇਸ,
ਔਰ ਸਿੱਖੀ ਦੀ ਮਹਿਮਾ ਪ੍ਰਗਟ ਕੀਤੀ ਸਤਿਗੁਰਾਂ ਨੇ।
ਇਸੀ ਪ੍ਰਕਾਰ ਬਸੇ ਕਸ਼ਮੀਰ,
ਇਸੇ ਤਰ੍ਹਾਂ ਕੁਝ ਦਿਨ ਹੋਰ ਸਤਿਗੁਰੂ ਜੀ ਨੇ ਕਸ਼ਮੀਰ ਬਤੀਤ ਕੀਤੇ।
ਨਿਤ ਆਵਤ ਸੰਗਤ ਕੀ ਭੀੜ,
ਨਿਤ ਪ੍ਰਤੀ ਇਸੇ ਤਰ੍ਹਾਂ ਬੇਅੰਤ ਸੰਗਤਾਂ ਆਉਂਦੀਆਂ ਹਨ।
ਕੇਤਿਕ ਦਿਵਸ ਬੀਤੇ ਦਿਸ ਦੇਸ਼,
ਇਸੇ ਤਰ੍ਹਾਂ ਕੁਝ ਦਿਨ ਉਸੇ ਦੇਸ਼ ਵਿੱਚ ਬੀਤ ਗਏ।
ਨਿਤ ਨੌ ਤਨ ਗੁਰ ਚਰਿਤ ਵਿਸ਼ੇਸ਼,
ਸਤਿਗੁਰਾਂ ਦੇ ਨਿਤ ਨਵੇਂ ਚਰਿਤ ਨਵੇਂ ਕੌਤਕ ਹੁੰਦੇ।
ਅੰਤ ਸਮਾਂ ਬਿਰਦਾ ਕੋ ਆਵਾ,
ਉਧਰ ਮਾਈ ਭਾਗ ਭਰੀ ਦਾ ਅੰਤਮ ਸਮਾਂ ਆ ਗਿਆ, ਸਾਹਿਬ ਉੱਥੇ ਹੀ ਸਨ ਤੇ ਮਾਈ ਦਾ ਭਾਗ ਭਰੀ ਦਾ ਅੰਤਮ ਸਮਾਂ ਆ ਗਿਆ।
ਤਨ ਤਿਆਗਿਓ ਔਰ ਹਰਖਿਓ ਪਾਵਾ,
ਸਤਿਗੁਰੂ ਜੀ ਦੇ ਸਨਮੁਖ ਮਹਾਰਾਜ ਜੀ ਦੇ ਦਰਸ਼ਨ ਕਰਕੇ ਮਾਈ ਭਾਗ ਭਰੀ ਨੇ ਆਪਣਾ ਤਨ ਤਿਆਗ ਦਿੱਤਾ।
ਗੁਰ ਕੇ ਨਿਕਟ ਕੁਸ਼ਾਸਨ ਕਰਿਓ,
ਸਤਿਗੁਰਾਂ ਦੇ ਪਾਸ ਹੀ ਉਹਨੇ ਥੱਲੇ ਆਸਣ ਲਾ ਕੇ ਸਰੀਰ ਤਿਆਗਿਆ।
ਨਖ ਸਿਖ ਰੁਚਿਰ ਸਰੂਪ ਨਿਹਰਿਓ,
ਮਹਾਰਾਜ ਜੀ ਦੇ ਨਖ ਪੈਰਾਂ ਦੇ ਨੋਹ ਤੋਂ ਲੈ ਕੇ ਚਰਨਾਂ ਦੇ ਨੋਹ ਤੋਂ ਲੈ ਕੇ ਸੀਸ ਦੀ ਸਿਖਾ ਤੱਕ ਸੋਹਣੇ ਸਰੂਪ ਦੇ ਦਰਸ਼ਨ ਕਰਦਿਆਂ ਕਰਦਿਆਂ ਮਾਈ ਭਾਗ ਭਰੀ ਨੇ ਆਪਣੇ ਪ੍ਰਾਣ ਤਿਆਗੇ ਹਨ।
ਦੇਖਤ ਦੇਖਤ ਸਤਿਗੁਰ ਦੇਹੇ,
ਸਤਿਗੁਰਾਂ ਦੇ ਸਰੂਪ ਨੂੰ ਵੇਖਦਿਆਂ ਵੇਖਦਿਆਂ ਹੀ
ਕਰੇ ਪ੍ਰਾਣ ਨਿਰਬਾਹ ਸਨੇਹੇ,
ਸਰੀਰ ਚੋ ਪ੍ਰਾਣ ਨਿਕਲ ਗਏ ਮਾਈ ਭਾਗ ਭਰੀ ਦੇ।
ਧੰਨ ਜਨਮ ਬਿਰਤਾ ਕੋ ਕਹੈ,
ਸਭ ਬੋਲੇ ਇਸ ਮਾਈ ਭਾਗ ਭਰੀ ਦਾ ਜਨਮ ਧਨ ਹੈ, ਮਾਈ ਭਾਗ ਭਰੀ ਦਾ ਜਨਮ ਧਨ ਹੈ।
ਜਿਸ ਕੀ ਸਮਤਾ ਜੋਗੀ ਲਹੈ,
ਕਹਿੰਦੇ ਜਿਸ ਦੀ ਸਮਤਾ ਯੋਗੀ ਵੀ ਨਹੀਂ ਲੈ ਸਕਦੇ, ਯੋਗੀਆਂ ਨੂੰ ਵੀ ਐਸੀ ਮ੍ਰਿਤੂ ਪ੍ਰਾਪਤ ਨਹੀਂ ਹੁੰਦੀ ਜੋ ਮ੍ਰਿਤੂ ਮਾਈ ਭਾਗ ਭਰੀ ਨੂੰ ਪ੍ਰਾਪਤ ਹੋਈ ਹੈ।
ਸਤਿਗੁਰ ਕੀ ਆਇਸ ਕੋ ਪਾਏ,
ਸਤਿਗੁਰੂ ਜੀ ਨੇ ਆਗਿਆ ਕੀਤੀ ਹੁਕਮ ਕੀਤਾ,
ਸੰਸਕਾਰਨ ਕੋ ਕੀ ਲਈ ਉਪਾਏ,
ਮਾਈ ਭਾਗ ਭਰੀ ਦੇ ਸਰੀਰ ਦੇ ਅੰਤਮ ਸੰਸਕਾਰ ਦੀ ਤਿਆਰੀ ਕੀਤੀ।
ਸੇਵਾ ਦਾਸ ਆਦ ਸਿੱਖ ਸਾਰੇ,
ਭਾਈ ਸੇਵਾ ਦਾਸ ਜੀ ਹੋਰ ਜਿੰਨੇ ਗੁਰ ਸਿੱਖ ਹਨ,
ਕਰਤ ਭਜਨ ਸਭ ਕਾਰ ਸੁਧਾਰੇ,
ਨਾਲੇ ਭਜਨ ਕਰਦੇ ਨੇ, ਨਾਮ ਜਪਦੇ ਨੇ, ਨਾਲੇ ਸਾਰੀ ਤਿਆਰੀ ਕਰਦੇ, ਲੱਕੜਾਂ ਆਦਿਕ ਇਕੱਠੀਆਂ ਕਰਦੇ ਨੇ।
ਯਥਾ ਸ਼ਕਤ ਤੇ ਕੀ ਨ ਬਿਮਾਨਾ,
ਮਾਈ ਭਾਗ ਭਰੀ ਦੇ ਸਰੀਰ ਨੂੰ ਲਿਜਾਣ ਲਈ ਵਿਮਾਨ ਤਿਆਰ ਕੀਤਾ।
ਕੰਧ ਉਠਾਏ ਕਰੇ ਉਹ ਪਿਆਨਾ,
ਮਾਈ ਭਾਗ ਭਰੀ ਨੂੰ ਉਸ ਵਿਮਾਨ ਤੇ ਸਵਾਰ ਕਰਕੇ ਨਾਮ ਜਪਦਿਆਂ ਲੈ ਤੁਰੇ।
ਧਰੀ ਚਿਖਾ ਪਰ ਪਾਵਕ ਬਾਰੀ,
ਰੰਗੀਠਾ ਰਚ ਕੇ ਚਿਤਾ ਰਚ ਕੇ ਉਸ ਚਿਖਾ ਦੇ ਵਿੱਚ ਮਾਈ ਭਾਗ ਭਰੀ ਦਾ ਸਰੀਰ ਰੱਖ ਕੇ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰਕੇ ਅਗਨ ਭੇਟ ਕੀਤਾ ਹੈ।
ਤਤ ਛਿਨ ਦਹਿ ਭਸਮ ਕਰ ਡਾਰੀ,
ਔਰ ਅੰਤਮ ਸੰਸਕਾਰ ਕੀਤਾ ਜੋ ਗੁਰੂ ਸਾਹਿਬ ਜੀ ਦੀ ਦੱਸੀ ਮਰਿਆਦਾ ਹੈ ਉਸ ਮਰਿਆਦਾ ਦੇ ਅਨੁਸਾਰ।
ਜਬ ਤਨ ਜਰਿਓ ਭਇਓ ਨਭ ਲਾਲ,
ਕਹਿੰਦੇ ਜਦੋਂ ਮਾਈ ਭਾਗ ਭਰੀ ਦੇ ਤਨ ਦਾ ਸੰਸਕਾਰ ਹੋ ਗਿਆ, ਸਰੀਰ ਭਸਮ ਢੇਰੀ ਹੋ ਗਿਆ, एकदम उसे वेले आकाश लाल सुरख हो गया, आकाश विच एकदम लाली छा गई।
भिख सब अचरज करो विशाल,
सब देख के हैरान हो गए भी ये लाली बड़ी अनोखी जी लाली आकाश दी, बड़ा आश्चर्य जिहा नजारा वेख्या।
मणि खचे हो एक आए विमान,
कहंदे ओ लाली काहदी सी, ओ लाली उस बैकुंठी विमान दी सी जिस विमान विच मणिया खचिया हुईया, जिस विमान च लाल हीरे जड़ाऊ जड़े हुए ने, ओ बैकुंठी विमान है जिस विमान ते माई भाग भरी ने सवार होके जाना।
सुर स्वरूप होए चढ़ी सुजान,
देव रूप होके प्रकाश रूप होके माई भाग भरी उस विमान ते चढ़ी है, उस विमान ते सवार हुई है।
दिव्य स्वरूप भूखन बसन,
बड़ा दिव्य स्वरूप लेके माई भाग भरी गई।
मंद मंद सुंदर मुख हसन,
और सोना सोना मुस्कुराउंदी है।
सगरे लोक उलंगत गई,
कहंदे जिन्ने लोक आउंदे रस्ते विच ब्रह्म लोक शिव लोक इंद्र लोक सब लोकां नूं उलंघ के जो सब तो उच्चा लोक परमेश्वर दा लोक सतगुरां दा घर है सचखंड वसै निरंकार नूं चली गई।
सतगुर पुर को प्राप्त पई,
जो सतगुरां दा पुर है गुरुपुरी सब तो उपर है उस पुरी नूं माई भाग भरी जा प्राप्त होई, जिथे सतगुरां दा सदैवी वस है उथे माई भाग भरी दा गुरु चरणा च सदैवी निवास हो गया। इनू कहिंदे आ ज्यों जल मैं जल आहे खटाना, त्यों ज्योति संग ज्योत समाना, ऐसी अवस्था नु जा प्राप्त होए।
अनेक देव गण सादर साथ,
कहंदे जेड़े ओ देवते सी ना रस्ते च जिथे जिथे तक जा सकदे सी नाल गए।
पहुंचाई जोरत जुग हाथ,
दोवे हाथ जोड़ के बड़ा आदर करके तन है माई जिने तन गुरु हरगोबिंद साहब जी दिया खुशियां लईयां हन, छेवें पातशाह जी दी कृपा दृष्टि दी पात्र बनी है।
जय जय करत छोर मुरे आयस,
जय जय कार कर दिया जिन्ने देवते नमस्कारा कर दे मुड़ाए और माई भाग भरी बैकुंठ वासी हो गई।
उत्तम महिमा तिसकी गायस,
बड़ी उत्तम महिमा माई भाग भरी दी देवते भी गाउंदे ने।
गुर पग पंकज प्रेम विशाला,
कहंदे धन सी माई भाग भरी जेदे हिरदे विच सतगुरां दे चरण कमलां दा गूढ़ा प्रेम सी।
तिस ते आस पद लहत तकाला,
कहंदे कोई तपस्या नहीं कीती, कोई योग साधना नहीं साधी, कोई बहुत वड्डे जप नहीं कीते, केवल गुरु हरगोबिंद साहब दे चरणां दा प्रेम हिरदे च धारिया और उस प्रेम करके ऐसी शुभ गति प्राप्त हो गई है माई भाग भरी नूं, जेड़ी शुभ गति किसे तपस्वी ते योगी नूं भी प्राप्त नहीं हुंदी। गुरु साहब दा प्रेम ही एडी उच्ची पदवी ते लै गया। इत्थे सिद्ध हो रहा है कि गुरु पातशाह दी प्रीत गुरदेव दा प्रेम दुनिया दे सारिया नेमां तों सारिया संजमां तों सारिया तपां तों सब तो उत्तम है। हां जी,
तप जप दान जग नह कीना,
कहंदे माई ने ना कोई तप कीता सी, ना कोई दान कीता सी, ना कोई यग कीता सी, ना कोई होर योग आदक दी क्रिया कीती सी।
गुरु प्रेम ते शुभ गत लीना,
केवल ता केवल गुरु साहब दा प्रेम हिरदे च धारिया और गुरु दा प्रेम हिरदे च धारण करके शुभ गति प्राप्त कर ली, परम पदवी परम गत प्राप्त कर ली।
कल मेहमान व्यास श्री गुरु को,
कहंदे कल युग दे इस समय विच सतगुरु सच्चे पातशाह जी दे नाल प्रेम करन वाले ऐसे भी हन।
सेव है जे ना प्रेम करे उर को,
कहंदे जेड़े एहो जे सतगुरां दी सेवा नहीं करदे प्रेम नाल, ऐसे सतगुरु जिन्हां नाल किन्ना क लम्मा समा प्रीत कीती, एकदम पिछली उम्र ही रंग लगा, पंज सत महीने लग गए होणगे, उन्ने क समय विच ही किड्डी उत्ती उच्ची पदवी माई नूं प्राप्त हो। कहिंदे इस कलयुग दे समय च ऐसे महान सतगुरु जिन्हां नूं प्राप्त ने इस धरती ते जेड़े जीव गुरदेव दी प्रेम नाल भावना नाल सेवा नहीं करदे,
भागहीन तिन ते को परै,
उन्हां तो वड्डा भागां तो हीणा बंदा नहीं कोई होणा, ਉਹ ਸਭ ਤੋਂ ਮਾੜੇ ਭਾਗਾਂ ਵਾਲਾ ਵੀ ਗੁਰੂ ਪਾਤਸ਼ਾਹ ਦੇ ਕੋਲ ਹੁੰਦੇ ਆ ਵੀ ਪ੍ਰੇਮ ਨਾਲ ਗੁਰੂ ਦੀ ਸੇਵਾ ਨਾ ਕਰ ਸਕੇ। ਉਹਦੇ ਤੋਂ ਮਾੜੇ ਭਾਗ ਮੰਦ ਕਰਮ ਹੋਰ ਕਿਹਦੇ ਹੋਣਗੇ।
ਅਸ ਸੁਖੇਨ ਜੇ ਕਾਜ ਨਾ ਕਰੇ,
ਇੰਨਾ ਸੌਖਾ ਕੰਮ ਹੈ ਤਪ ਕਰਨਾ, ਕਿੰਨਾ ਔਖਾ ਕੰਮ ਹੈ, ਇਹ ਕਿੰਨਾ ਸੁਖਾਲਾ ਕੰਮ ਹੈ ਗੁਰੂ ਸਾਹਿਬ ਨਾਲ ਪ੍ਰੀਤ ਕਰਨੀ, ਬੈਠ ਕੇ ਆਪਣੇ ਪਿਆਰੇ ਦੇ ਪ੍ਰੇਮ ਚ ਨੇਤਰ ਭਿੱਜ ਜਾਣੇ, ਪਿਆਰੇ ਦੇ ਪ੍ਰੇਮ ਵਿਚ ਆ ਕੇ ਅੱਖੀਆਂ ਸਜਲ ਹੋ ਜਾਣੀਆਂ, ਹਿਰਦੇ ਦੀ ਗੂੜੀ ਪ੍ਰੀਤ ਵਿਚ ਆ ਕੇ ਆਪਣੇ ਗੁਰੂ ਨੂੰ ਮਨਾਉਣਾ, ਆਪਣੇ ਗੁਰੂ ਦੀ ਆਰਾਧਨਾ ਕਰਨੀ, ਗੁਰੂ ਗੁਰੂ ਧਿਆਉਣਾ, ਇਹੋ ਜਿਹਾ ਸੁਖੈਨ ਕੰਮ ਵੀ ਜੇ ਕੋਈ ਨਾ ਕਰ ਸਕੇ ਤਾਂ ਕਹਿੰਦੇ ਕਿੰਨੇ ਮਾੜੇ ਭਾਗ ਨੇ ਫਿਰ ਉਹਦੇ ਜੀਵ ਦੇ। ਹਾਂਜੀ,
ਵੱਡ ਪੁੰਨਨ ਕੋ ਜੇ ਫਲ ਹੋਈ,
ਕਹਿੰਦੇ ਬਹੁਤ ਵੱਡਿਆਂ ਪੁੰਨਾਂ ਦਾ ਜਿਹੜਾ ਫਲ ਹੈ,
ਤੋ ਅਸ ਸਤਿਗੁਰ ਪ੍ਰਾਪਤ ਹੋਈ,
ਕਹਿੰਦੇ ਜੇ ਬਹੁਤ ਜਨਮਾਂ ਦੇ ਪੁੰਨ ਹੋਣ ਵੱਡੇ ਪੁੰਨ, ਤਾਂ ਜਾ ਕੇ ਐਸੇ ਸਤਿਗੁਰੂ ਜੀ ਗੁਰੂ ਰੂਪ ਚ ਪ੍ਰਾਪਤ ਹੁੰਦੇ ਹੈ। ਗੁਰਪੂਰਾ ਪਿਟਿਓ ਵੱਡ ਭਾਗੀ, ਮਨ ਹੈ ਭਇਆ ਪਰਗਾਸਾ, ਵੱਡਿਆਂ ਭਾਗਾਂ ਕਰਕੇ ਗੁਰੂ ਮਿਲਦਾ, ਐਸਾ ਗੁਰ ਵੱਡ ਭਾਗੀ ਪਾਇਆ, ਭੂਲੇ ਮਾਰਗ ਜਿਨਹੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਕਈ ਜਨਮਾਂ ਦੇ ਪੁੰਨ ਕਰਮ ਹੋਣ ਵੱਡੇ ਭਾਗ ਹੋਣ ਤਾਂ ਐਸਾ ਗੁਰੂ ਮਿਲਦਾ, ਦੇਵਤੇ ਕਹਿ ਰਹੇ ਨੇ ਆਪਸ ਚ ਗੱਲਾਂ ਕਰਦੇ, ਐਸਾ ਗੁਰੂ ਪੁੰਨ ਕਰਮਾਂ ਦੀ ਬਦੌਲਤ ਵੱਡਿਆਂ ਭਾਗਾਂ ਕਰਕੇ ਐਸਾ ਗੁਰੂ ਮਿਲਦਾ ਹੈ।
ਦੂਰੇ ਉਲੰਘੇ ਬਿਖਮ ਪਹਾੜ,
ਕਹਿੰਦੇ ਵੇਖੋ ਕਿੱਡਾ ਲੰਮਾ ਪਿੰਡਾ ਪਹਾੜਾਂ ਦਾ, ਪੂਰਨ ਹੀ ਤੈਅ ਕਰਕੇ ਸਤਿਗੁਰੂ ਜੀ ਆ ਗਏ।
ਤੀਨਸ ਦਰਸ਼ਨ ਸਦਨ ਮਜਾਰ,
ਘਰ ਆ ਕੇ ਮਾਈ ਭਾਗ ਭਰੀ ਨੂੰ ਦਰਸ਼ਨ ਦੇ ਕੇ ਕਿਰਤਾਰਥ ਕਰ ਦਿੱਤਾ,
ਨਿਜ ਹਜ਼ੂਰ ਹੋਏ ਤਨ ਤਜਵਾਏ,
ਔਰ ਆਪਣੇ ਹਜ਼ੂਰ ਆਪਣੇ ਸਨਮੁਖੀ ਉਹਦਾ ਤਨ ਆਗ ਕਰਵਾਇਆ। ਕਿੱਡੀ ਵੱਡੀ ਦਾਤ ਦਿੱਤੀ ਕਿ ਆਪਣੇ ਸਨਮੁਖ ਉਹਦਾ ਤਨ ਤਿਆਗ ਕਰਵਾਇਆ।
ਅਚਲੋਤਮ ਪਦ ਦਈ ਪੁਚਾਏ,
ਜਿਹੜੀ ਅਚਲ ਪਦਵੀ ਹੈ ਉਹ ਪਦਵੀ ਤੇ ਪਹੁੰਚਾ ਦਿੱਤਾ ਮਾਈ ਭਾਗ ਭਰੀ ਨੂੰ।
ਅਸ ਕਿਰਪਾਲ ਗੁਰ ਪ੍ਰਭੂ ਵਿਸ਼ਾਲ,
ਇਹੋ ਜੇ ਕਿਰਪਾਲੂ ਨੇ ਸਤਿਗੁਰੂ, ਇਹੋ ਜੇ ਵਿਸ਼ਾਲ ਸਤਿਗੁਰੂ ਨੇ।
ਸਿਮਰਹ ਮਨ ਤਾਜੇ ਅਪਰ ਜੰਜਾਲ,
ਭਾਈ ਮਨ ਦੇ ਜੰਜਾਲ ਛੱਡ ਕੇ ਐਸੇ ਸਤਿਗੁਰਾਂ ਨੂੰ ਸਿਮਰ, ਐਸੇ ਗੁਰੂ ਨੂੰ ਵਾਰਨੇ ਵਾਰਨੇ ਜਾ ਕੇ ਸਿਮਰੋ, ਜਿਹੜੇ ਇਹੋ ਜਿਹੇ ਦਿਆਲੂ ਨੇ ਕਿਰਪਾਲੂ ਨੇ, ਬਾਰ ਬਾਰ ਸਿਮਰੋ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਿਮਰੋ ਨਾਮ, ਸਿਮਰੋ ਮਨ ਤਜ ਅਪਰ ਜੰਜਾਲ, ਸਾਰੇ ਜੰਜਾਲ ਛੱਡ ਕੇ ਐਸੇ ਸਾਹਿਬ ਨੂੰ ਸਿਮਰੋ।
ਕਰ ਹੋਏ ਆਰਾਧਨ ਪ੍ਰੇਮੀ ਹੋਏ,
ਪ੍ਰੇਮੀ ਬਣ ਕੇ ਅਰਾਧੋ ਆਪਣੇ ਗੁਰੂ ਨੂੰ, ਪ੍ਰੇਮੀ ਬਣ ਕੇ।
ਜੀਵਤ ਨਹਿ ਬਿਸਰਾਵ ਹੋ ਸੋਏ,
ਨਾਜਰ ਜਿਉਂਦੇ ਜੇ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆਪਣੇ ਐਸੇ ਗੁਰੂ ਨੂੰ ਤਿਆਗਿਓ ਨਾ ਹਿਰਦੇ ਚੋਂ, ਵਿਸਾਰਿਓ ਨਾ ਜਿੰਨਾ ਚਿਰ ਇਸ ਸਰੀਰ ਚ ਦਮ ਚੱਲਦੇ ਹੈ।
ਇਸ ਪ੍ਰਕਾਰ ਸਤਿਗੁਰ ਤਹਿ ਬਾਸੇ,
ਕਿਉਂ ਸਤਿਗੁਰੂ ਜੀ ਕਸ਼ਮੀਰ ਚ ਵਸੇ ਹਨ,
ਸਿੱਖਣ ਕੇ ਕਰ ਕਾਰਜ ਰਾਸੇ,
ਸਿੱਖਾਂ ਦੇ ਕਾਰਜ ਰਾਸ ਕੀਤੇ,
ਬਹੁ ਦਾਸਨ ਕੇ ਕਰਿਓ ਪ੍ਰਕਾਸ਼ੂ,
ਬਹੁਤੇ ਦਾਸਾਂ ਦੇ ਹਿਰਦਿਆਂ ਚ ਗਿਆਨ ਦਾ ਪ੍ਰਕਾਸ਼ ਕੀਤਾ ਸਤਿਗੁਰਾਂ ਨੇ।
ਸੰਸੇ ਜੁਤ ਅਗਿਆਨ ਬਿਨਾਸੂ,
ਬਹੁਤਿਆਂ ਦੇ ਹਿਰਦਿਆਂ ਦੇ ਸੰਸੇ ਨਿਵਾਰ ਦਿੱਤੇ।
ਸ੍ਰੀ ਮੁਖ ਤੇ ਆਗਿਆ ਤਬ ਕਰੀ,
ਸਤਿਗੁਰਾਂ ਨੇ ਹੁਣ ਆਗਿਆ ਕੀਤੀ,
ਸੇਵਾਦਾਰ ਆਏ ਤਿਸ ਘਰੀ,
ਸੇਵਾਦਾਰ ਆ ਗਏ ਉਸੇ ਵੇਲੇ,
ਸਤ ਸੰਗਤ ਕੋ ਦੇਹੋ ਆਹਾਰਾ,
ਆਖਿਆ ਜਿੰਨੀ ਸੰਗਤ ਆ ਸੇਵਾਦਾਸ ਜੀ ਸਾਰੀ ਸੰਗਤ ਨੂੰ ਹੁਣ ਭੋਜਨ ਛਕਾਣਾ, ਇੱਥੇ ਲੰਗਰ ਚਲਾਓ।
ਭੋਜਨ ਰਚ ਹੋਏ ਅਨੇਕ ਪ੍ਰਕਾਰ,
ਅਨੇਕ ਪ੍ਰਕਾਰ ਦਾ ਭੋਜਨ ਅਚਾਓ, ਸੰਗਤ ਨੂੰ ਲੰਗਰ ਚਲਾਉਣੇ ਹਨ।
ਤਤ ਸ਼ਿਨ ਸਭ ਵਸਤੂ ਅਨਵਾਏ,
ਭਾਈ ਸੇਵਾ ਦਾਸ ਨੇ ਉਸੇ ਵੇਲੇ ਗੁਰੂ ਆਗਿਆ ਮੰਨ ਕੇ ਰਸਤਾ ਬਸਤਾ ਮੰਗਾ ਲਈਆਂ।
ਸੇਵਾ ਦਾਸ ਕਰੀ ਸਮੁਦਾਏ,
ਸਾਰੀ ਸੇਵਾ ਭਾਈ ਸੇਵਾ ਦਾਸ ਜੀ ਨੇ ਕੀਤੀ।
ਜਗ ਕਰਿਓ ਸੰਗਤ ਮੁਖ ਪਾਇਓ,
ਭਾਈ ਭਾਗ ਭਰੀ ਦੇ ਨਿਮਿਤ ਬੜਾ ਵੱਡਾ ਲੰਗਰ ਕੀਤਾ।
ਜਿਸ ਜਸ ਚਾਹਿਓ ਸੋ ਤਸ ਦੀ ਸਿਖਾਇਓ,
ਜੋ ਚਾਹੀਦਾ ਸੀ ਸਭ ਨੂੰ ਮਿਲਿਆ।
ਦੇਖ ਪ੍ਰਸੰਨ ਭਏ ਗੁਰਦੇਵ,
ਸਤਿਗੁਰੂ ਜੀ ਪ੍ਰਸੰਨ ਹੋਏ।
ਸੇਵਾ ਦਾਸ ਲਾਏ ਨਿਜ ਸੇਵ,
ਸੇਵਾ ਦਾਸ ਨੂੰ ਆਪਣੀ ਸੇਵਾ ਚ ਲਾ ਲਿਆ।
ਕਰਿਓ ਮਸੰਦ ਦੇਸ਼ ਦੀ ਸਕੇਰਾ,
ਕਸ਼ਮੀਰ ਦੇ ਇਲਾਕਿਆਂ ਦੀ ਜਿਹੜੀ ਮਸੰਦ ਸੀ ਮਸੰਦ ਦੀ, ਉਹ ਭਾਈ ਸੇਵਾ ਦਾਸ ਨੂੰ ਸੌਂਪ ਦਿੱਤੀ। ਤੁਸੀਂ ਇਸ ਦੇਸ਼ ਦੇ ਮਸੰਦੋ, ਸਾਰੀ ਸੰਗਤ ਤੁਹਾਡੇ ਮਤਹਿਤ ਹੋ ਕੇ ਸਾਡੇ ਕੋਲ ਆਵੇਗੀ।
ਗੁਰੂ ਦਰਬ ਸੰਚੈ ਸੋ ਕਨੇਰਾ,
ਜਿੰਨੀ ਇੱਥੇ ਸੰਗਤ ਦੀ ਦਸਵੰਦ ਦੀ ਮਾਇਆ ਉਹ ਤੁਸੀਂ ਇਕੱਤਰ ਕਰਨੀ ਹੈ।
ਦੇਗ ਚਲਾਵਨ ਲਾਗਿਓ ਤਹਾਂ,
ਹੋਰੇ ਲੰਗਰ ਚਲਾਉਣੇ ਹਨ ਇੱਥੇ।
ਧਰਮਸਾਲ ਰਚ ਸੰਗਤ ਮਹਾ,
ਸੋਹਣੀ ਧਰਮਸ਼ਾਲਾ ਗੁਰੂ ਘਰ ਬਣਾਓ, ਤੇ ਸੰਗਤ ਨੂੰ ਇਕੱਤਰ ਕਰੋ।
ਅਪਰ ਜਿਤਿਕ ਧਨ ਸੰਚੈ ਹੋਏ,
ਜਿੰਨੀ ਵੀ ਮਾਇਆ ਇਕੱਤਰ ਹੋਵੇ,
ਸਤਿਗੁਰ ਢਿੱਗ ਪਹੁੰਚਾਵੇ ਸੋਏ,
ਲੰਗਰ ਚਲਾਓ। ਜਿਹੜੇ ਵੱਧ ਜਾਂਦੇ ਉਹ ਵਧੇ ਹੋਏ ਪੈਸੇ ਭਾਈ ਸੇਵਾ ਦਾਸ ਜੀ ਗੁਰੂ ਕੇ ਖਜ਼ਾਨੇ ਭੇਜ ਦਿੰਦੇ।
ਇਸ ਬਿਦ ਕੋ ਮਸੰਦ ਕਰ ਪਾਰੀ,
ਇਹਦਾ ਭਾਈ ਸੇਵਾ ਦਾਸ ਨੂੰ ਕਸ਼ਮੀਰ ਦਾ ਮਸੰਦ ਥਾਪ ਦਿੱਤਾ।
ਸ਼੍ਰੀ ਹਰਿ ਗੋਬਿੰਦ ਕੀਨ ਸਤਿਆਰੀ,
ਛੇਵੇਂ ਪਾਤਸ਼ਾਹ ਨੇ ਹੁਣ ਤਿਆਰਾ ਕੀਤਾ ਵਾਪਸ ਮੁੜਨ ਦਾ।
ਚੱਲਿਓ ਚਾਹੇ ਨਿਜ ਦੇਸ਼ ਮਜਾਰਾ,
ਆਪਣੇ ਦੇਸ਼ ਪੰਜਾਬ ਆਉਣਾ ਚਾਹੁੰਦੇ ਹਨ।
ਬਲੀ ਵਿਸਾਲ ਪ੍ਰਤਾਪੀ ਉਦਾਰਾ,
ਮਹਾਨ ਬਲੀ ਪ੍ਰਤਾਪੀ ਸਤਿਗੁਰੂ ਛੇਵੇਂ ਪਾਤਸ਼ਾਹ ਵਾਪਸ ਪਰਤੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।